ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਨਕ ਪਾਦ
ਪੰਕਜ ਬੰਦਨ
ਪਾਦ
ਪੰਕਜ ਬੰਦਨ
ਸਿਮਰਾਂਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦਨਿਤ ਧਿਆਵਾਂ ਹਿਰਦਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਸ੍ਰੀ ਰਾਮਦਾਸ ਸੁਖ ਰਾਸੀ ਪ੍ਰਿਥੀਆ ਪੁੱਤਰ ਬੁਲਾਇਬ ਪਾਸੀ ਨਿਜ ਬੰਧਨ ਕੀ ਰੀਤ ਸੁਣਾਈ ਸ਼ਾਦੀ ਬਿਖੈ ਮਿਲਹਿ ਸਮੁਦਾਈ ਸੁਣ ਸ੍ਰੀ ਰਾਮਦਾਸ ਸੁਖ ਰਾਸੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਕਰਨਾ ਨਿਧਾਨ ਅੰਤਰਜਾਮੀ ਹਜ਼ੂਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਆਪ ਵਡਭਾਗੀ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਕੌਤਕ ਸਤਿਗੁਰੂ ਜੀ ਦੀ ਪਾਵਨ ਪਿੱਤਰ ਜੀਵਨੀ ਆਪਾਂ ਰੋਜ਼ ਵਿਚਾਰਦੇ ਹਾਂ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਪੁੱਤਰ ਭਾਈ ਸੁਹਾਰੀ ਮੱਲ ਜੀ ਲਾਹੌਰ ਤੋਂ ਆਏ ਬੜੇ ਪ੍ਰੇਮ ਨਾਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਮੈਂ ਆਪਣੇ ਪੁੱਤਰ ਦੀ ਸ਼ਾਦੀ ਦਾ ਕਾਰਜ ਆਰੰਭ ਕੀਤਾ ਹੈ ਮੈਂ ਚਾਹੁੰਦਾ ਆਪ ਜੀ ਕਿਰਪਾ ਕਰਕੇ ਮੇਰੇ ਘਰੇ ਚਰਨ ਪਾਓ ਇਦੋਂ ਵੱਡੀ ਖੁਸ਼ੀ ਮੇਰੇ ਵਾਸਤੇ ਹੋਰ ਕੋਈ ਨਹੀਂ ਹੈ ਜੇ ਆਪ ਚੱਲੋਗੇ ਇਸ ਖੁਸ਼ੀ ਦੇ ਮੌਕੇ 'ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਦੋਂ ਤਾਂ ਕੁਝ ਨਹੀਂ ਆਖਿਆ ਉਹਨਾਂ ਦੇ ਰਾਤ ਰਹਿਣ ਦਾ ਪ੍ਰਬੰਧ ਕੀਤਾ ਸਵੇਰ ਵੇਲੇ ਉਹਨਾਂ ਨੇ ਆ ਕੇ ਫਿਰ ਜਦੋਂ ਨਮਸਕਾਰ ਕਰਕੇ ਬੇਨਤੀ ਕੀਤੀ ਉਸ ਵੇਲੇ ਹਜ਼ੂਰ ਨੇ ਇਹ ਬਚਨ ਕੀਤੇ ਸਨ ਕਿ ਦੇਖੋ ਅਸੀਂ ਬਿਲਕੁਲ ਜਾਣਾ ਚਾਹੁੰਦੇ ਖੁਸ਼ੀ ਦਾ ਕਾਰਜ ਸੀ ਪਰ ਸਾਨੂੰ ਪਤਾ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਰੋਜ਼ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਅਸੀਂ ਸੰਗਤ ਦਾ ਮਨਾ ਕਰਕੇ ਅਪਮਾਨ ਨਹੀਂ ਕਰ ਸਕਦੇ ਜੇ ਸੰਗਤ ਨੂੰ ਨਾਲ ਲੈ ਕੇ ਚੱਲਾਂਗੇ ਅਤੇ ਫਿਰ ਉੱਥੇ ਇਹਨਾਂ ਸਾਰਿਆਂ ਨੂੰ ਸਾਂਭਣਾ ਸ਼ਾਦੀ ਦੇ ਕਾਰਜ ਵਿੱਚ ਬਹੁਤ ਵੱਡਾ ਵਿਘਨ ਬਣ ਜਾਵੇਗਾ ਕਿਵੇਂ ਸਾਰਿਆਂ ਦੇ ਰਹਿਣ ਸਹਿਣ ਦਾ ਔਰ ਲੰਗਰ ਪਾਣੀ ਦਾ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਸੁਣ ਕੇ ਸਹਾਰੀ ਮੱਲ ਜੀ ਨੇ ਆਖਿਆ, ਹਾਂਜੀ ਇਹ ਤਾਂ ਵਿਚਾਰ ਮੇਰੇ ਵੀ ਮਨ ਵਿੱਚ ਆਉਂਦੀ ਸੀ ਵੀ ਜਿੱਥੇ ਆਪ ਜੀ ਜਾਓਗੇ ਉੱਥੇ ਸਾਰੀ ਸੰਗਤ ਜਾਵੇਗੀ, ਸਾਰੀ ਸੰਗਤ ਨੂੰ ਸਾਡੇ ਸੰਬੰਧੀ ਕਿਵੇਂ ਸਾਂਭਣਗੇ, ਕਰਜਾਈ ਹੋ ਜਾਣਗੇ ਉਹ ਤਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਫਿਰ ਆਪਣੇ ਸਾਹਿਬਜ਼ਾਦੇ ਨੂੰ ਭੇਜ ਦਿਓ। ਮਹਾਰਾਜ ਜੀ ਨੇ ਖੁਸ਼ ਹੋ ਕੇ ਆਖਿਆ, ਹਾਂ ਇਵੇਂ ਕਰ ਲੈਂਦੇ ਹਾਂ ਆਪਾਂ, ਠੀਕ ਹੈ। ਇਹ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਪੁੱਤਰ ਪਿਰਥੀ ਚੰਦ ਨੂੰ ਆਪਣੇ ਕੋਲ ਬੁਲਾਉਂਦੇ ਨੇ ਜੀ। ਇੱਥੋਂ ਤੱਕ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ। ਆਓ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰੀਏ, ਸੁਰਤੀ ਉੱਥੇ ਹੀ ਲੈ ਕੇ ਚੱਲੀਏ ਜਿੱਥੇ ਮਹਾਰਾਜ ਜੀ ਦੇ ਹਜ਼ੂਰ ਭਾਈ ਸੁਹਾਰੀ ਮੱਲ ਜੀ ਬੈਠੇ ਨੇ। ਪਿਰਥੀ ਚੰਦ ਮਹਾਰਾਜ ਜੀ ਦਾ ਸੁਨੇਹਾ ਸੁਣ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਿਆ ਜੀ। ਚਿੱਤ ਦੀ ਇਕਾਗਰਤਾ ਬਣੇ ਇਸ ਵਾਸਤੇ ਪ੍ਰੇਮ ਨਾਲ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਸ੍ਰੀ ਰਾਮਦਾਸ ਸੁਖ ਰਾਸੀ।
ਸੁਖਾਂ ਦੀ ਰਾਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਭਾਈ ਸੁਹਾਰੀ ਮੱਲ ਜੀ ਤੋਂ ਇਹ ਸੁਣ ਲਿਆ ਵੀ ਠੀਕ ਹੈ ਮਹਾਰਾਜ ਤੁਸੀਂ ਆਪ ਨਹੀਂ ਜਾ ਸਕਦੇ, ਠੀਕ ਹੈ ਮੈਂ ਸਮਝਦਾ ਸਾਰੀ ਗੱਲ, ਆਪ ਜੀ ਕਿਰਪਾ ਕਰਕੇ ਆਪਣੇ ਪੁੱਤਰ ਨੂੰ ਮੇਰੇ ਨਾਲ ਭੇਜ ਦਿਓ, ਤਿੰਨਾਂ ਸਾਹਿਬਜ਼ਾਦਿਆਂ ਵਿੱਚੋਂ ਜਿਸ ਨੂੰ ਮਰਜ਼ੀ ਭੇਜ ਦਿਓ ਜੀ। ਫਿਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ
ਪ੍ਰਿਥੀਆ ਪੁੱਤਰ ਬੁਲਾਇਵ ਪਾਸੀ।
ਆਪਣੇ ਸਭ ਤੋਂ ਵੱਡੇ ਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਨੇਹਾ ਭੇਜ ਕੇ ਆਪਣੇ ਪਾਸ ਬੁਲਾਇਆ ਜੀ।
ਨਿਜ ਬੰਧਨ ਕੀ ਰੀਤ ਸੁਣਾਈ।
ਆਪਣੇ ਸੰਬੰਧੀਆਂ ਦੀ ਸਾਰੀ ਗੱਲ ਦੱਸੀ ਹੈ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ।
ਸ਼ਾਦੀ ਵਿਖੇ ਮਿਲਹਿ ਸਮਦਾਈ।
ਦੱਸਿਆ ਕਿ ਇਹ ਸਾਡੇ ਤਾਏ ਦੇ ਪੁੱਤਰ ਨੇ, ਇਹਨਾਂ ਦੇ ਬੱਚੇ ਦੀ ਸ਼ਾਦੀ ਹੈ, ਉਸ ਸ਼ਾਦੀ ਵਿੱਚ ਸਾਰਾ ਆਪਣਾ ਜਿਹੜਾ ਖਾਨਦਾਨ ਹੈ ਆਪਣੀ ਕੋਲ ਹੈ ਸਾਰੀ ਇਕੱਠੀ ਹੋਵੇਗੀ।
ਹਮਰੇ ਪਾਊ ਕੋ ਇਹ ਨੰਦਨ।
ਦੱਸਿਆ ਕਿ ਪੁੱਤਰ ਜੀ ਇਹ ਸਾਡੇ ਤਾਏ ਦੇ ਪੁੱਤਰ ਹਨ।
ਬੜੋ ਸਥਾਨ ਉਚਿਤ ਹੈ ਬੰਧਨ।
ਇਹ ਵੱਡੇ ਸਥਾਨ ਤੇ ਨੇ, ਸਾਡੇ ਤੋਂ ਵੱਡੇ ਨੇ, ਸਾਡੇ ਤਾਏ ਦੇ ਪੁੱਤਰ ਨੇ, ਇਸ ਕਰਕੇ ਤੇਰਾ ਫਰਜ਼ ਬਣਦਾ ਪਹਿਲਾਂ ਇਹਨਾਂ ਨੂੰ ਨਮਸਕਾਰ ਕਰ, ਬੰਦਨਾ ਕਰ।
ਸੁੱਤ ਕੋ ਵਿਆਹੋ ਰਚਿਓ ਚੱਲ ਆਏ।
ਇਹਨਾਂ ਨੇ ਆਪਣੇ ਪੁੱਤਰ ਦੀ ਸ਼ਾਦੀ ਦਾ ਪ੍ਰੋਗਰਾਮ ਰਚਿਆ, ਇਸ ਕਰਕੇ ਸਾਨੂੰ ਇਸ ਵਿਆਹ ਵਿੱਚ ਬੁਲਾਉਣ ਵਾਸਤੇ ਆਏ ਹਨ।
ਤੁਝ ਕੋ ਉਚਿਤ ਸੰਗ ਇਹ ਜਾਏ।
ਅਸੀਂ ਜਾ ਨਹੀਂ ਸਕਦੇ ਇਹਨਾਂ ਦੇ ਨਾਲ, ਇਸ ਕਰਕੇ ਅਸੀਂ ਤੇਰੀ ਡਿਊਟੀ ਲਗਾਈ ਹੈ ਕਿ ਤੂੰ ਇਹਨਾਂ ਦੇ ਨਾਲ ਜਾਵੇਂਗਾ, ਇਹਨਾਂ ਦੇ ਪੁੱਤਰ ਦੀ ਸ਼ਾਦੀ ਵਿੱਚ ਸਾਡੀ ਥਾਂ ਤੇ ਤੂੰ ਸ਼ਾਮਿਲ ਹੋਵੇਂਗਾ। ਇਉਂ ਚੌਥੇ ਪਾਤਸ਼ਾਹ ਜੀ ਨੇ ਪਿਰਥੀ ਚੰਦ ਨੂੰ ਆਖਿਆ ਜੀ।
ਸੋਢੀ ਕੁਲ ਸਭ ਬੰਦ ਹਮਾਰੇ।
ਸਾਰੀ ਕੁਲ ਸੋਢੀਆਂ ਦੀ, ਸਾਰੇ ਉੱਥੇ ਸੰਬੰਧੀ ਇਕੱਠੇ ਹੋਣਗੇ।
ਮਿਲੋ ਤਹਾਂ ਜੋ ਜੋ ਹਿਤ ਧਾਰੇ।
ਉੱਥੇ ਪ੍ਰੇਮ ਨਾਲ ਤੁਸੀਂ ਸਾਰਿਆਂ ਨੂੰ ਮਿਲੋਗੇ, ਜਿਵੇਂ ਸਾਨੂੰ ਉਹਨਾਂ ਨੇ ਮਿਲਣਾ ਸੀ ਉਹ ਤੁਹਾਨੂੰ ਮਿਲਣਗੇ। ਸਾਡੇ ਵੱਲੋਂ ਤੁਸੀਂ ਜਾ ਕੇ ਉੱਥੇ ਸ਼ਿਰਕਤ ਕਰਨੀ ਹੈ।
ਕੇਤਕ ਦੇਸ ਰਹੋ ਲਾਓਪੁਰ ਮੈਂ।
ਕੁਝ ਕੁ ਦਿਨ ਤੁਸੀਂ ਇਹ ਸ਼ਾਦੀ ਦੇ ਸਮਾਗਮ ਵਿੱਚ ਰਹਿਣਾ, ਲਾਹੌਰ ਵਿੱਚ ਰਹਿਣਾ ਹੈ। ਜਦੋਂ ਤੁਹਾਡਾ ਮਨ ਕਰੇਗਾ ਵਾਪਸ ਇੱਥੇ ਆ ਜਾਣਾ ਹੈ ਤੁਸੀਂ।
ਆਪਣੀ ਧਰਮਸਾਲ ਸੁਧ ਲੇ ਹੋ।
ਹਾਂ, ਆਪਣੀ ਉੱਥੇ ਧਰਮਸਾਲਾ ਵੀ ਹੈ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ। ਉਸ ਜਗ੍ਹਾ ਨੂੰ ਆਪਾਂ ਪਹਿਲਾਂ ਵਿਚਾਰ ਚੁੱਕੇ ਕਿ ਸਤਿਗੁਰੂ ਜੀ ਨੇ ਧਰਮਸਾਲਾ ਬਣਾ ਦਿੱਤਾ ਸੀ। ਮਹਾਰਾਜ ਕਹਿੰਦੇ ਇੱਕ ਤਾਂ ਤੁਸੀਂ ਸ਼ਾਦੀ 'ਚ ਸ਼ਾਮਿਲ ਹੋਣਾ, ਦੂਸਰਾ ਉੱਥੇ ਧਰਮਸਾਲ ਦੀ ਖਬਰ ਲੈਣੀ ਹੈ, ਉੱਥੋਂ ਦੀਆਂ ਸੰਗਤਾਂ ਜਿਹੜੀਆਂ ਧਰਮਸਾਲ ਵਿੱਚ ਜੁੜਦੀਆਂ ਹਨ।
ਜਥਾ ਯੋਗ ਸਭ ਹਨ ਕਹੋ ਦੇਹੋ।
ਤੇ ਜਥਾ ਯੋਗ ਜਿਸ ਵੀ ਵਸਤੂ ਦੀ ਜ਼ਰੂਰਤ ਹੋਵੇਗੀ ਧਰਮਸਾਲ ਵਿੱਚ ਆਉਣ ਵਾਲੀਆਂ ਸੰਗਤਾਂ ਦੀ, ਤੁਸੀਂ ਉਹ ਵੀ ਲੋੜ ਪੂਰੀ ਕਰਨੀ ਹੈ।
ਪਿਤਾ ਤੇ ਸੁਣ ਪ੍ਰਿਥੀਏ ਮਨ ਜਾਨੀ।
ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਇਹ ਹੁਕਮ ਸੁਣਿਆ ਪ੍ਰਿਥੀ ਚੰਦ ਨੂੰ ਪਤਾ ਲੱਗਾ ਮੈਨੂੰ ਤਾਂ ਲਾਹੌਰ ਜਾਣਾ ਪੈਣਾ, ਹੁਣ ਆਪਣੇ ਮਨ ਵਿੱਚ ਪ੍ਰਿਥੀ ਚੰਦ ਨੇ ਏਦਾਂ ਵਿਚਾਰ ਕੀਤੀ ਜੀ।
ਬਿਸ਼ਰਣ ਇਨ ਤੇ ਨੀਕ ਨਾ ਮਾਨੀ।
ਉਹਨੇ ਸਮਝਿਆ ਵੀ ਮਹਾਰਾਜ ਜੀ ਤੋਂ ਵਿਛੜ ਕੇ ਲਾਹੌਰ ਜਾਣਾ ਚੰਗਾ ਨਹੀਂ ਹੈਗਾ, ਇਹ ਤਾਂ ਕੰਮ ਉਲਟ ਹੋ ਚੱਲਿਆ। ਮਨ ਵਿੱਚ ਹੀ ਵਿਚਾਰ ਉਹਨੇ ਕੀਤੀ ਕਿਸੇ ਤਰ੍ਹਾਂ ਮਹਾਰਾਜ ਨੂੰ ਮਨਾ ਕਰ ਦੇਵਾਂ।
ਰਹੋ ਸਮੀਪ ਪ੍ਰੇਮ ਬਿਰਧਾਵੇ।
ਕਿਉਂਕਿ ਹੁਣ ਮੈਂ ਕੋਲ ਰਹਿਣਾ, ਮਹਾਰਾਜ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਆ, ਇਸ ਕਰਕੇ ਮੈਂ ਉਹਨਾਂ ਦੇ ਪ੍ਰੇਮ ਵਿੱਚ ਹਾਂ।
ਦੂਰ ਬਸੋਂ ਕਬ ਹੂੰ ਚਿੱਤ ਆਵੇ।
ਤੇ ਜੇ ਮੈਂ ਲਾਹੌਰ ਚਲੇ ਗਿਆ ਉੱਥੇ ਜਾ ਕੇ ਕਿੰਨੇ ਮਹੀਨੇ ਮੈਨੂੰ ਰਹਿਣਾ ਪੈਣਾ, ਤੇ ਫਿਰ ਤਾਂ ਮਹਾਰਾਜ ਮੈਨੂੰ ਚੇਤੇ ਹੀ ਨਹੀਂ ਕਰਨਗੇ।
ਰਹੇ ਸਹੋਦਰ ਪਿਤਾ ਕੇ ਪਾਸ।
ਜੇ ਮੈਂ ਇੱਥੋਂ ਚਲੇ ਗਿਆ ਤੇ ਮੇਰਾ ਛੋਟਾ ਭਰਾ ਫਿਰ ਪਿਤਾ ਜੀ ਦੇ ਕੋਲ ਰਹਿਣ ਲੱਗ ਪਵੇਗਾ।
ਸੰਗਤ ਕੇ ਨਿਤ ਨਵੇਂ ਹੁਲਾਸ।
ਇਹ ਸੰਗਤ ਨਿਤ ਨਵੀਂ ਆਉਂਦੀ ਹੈ, ਨਿਤ ਨਵੇਂ ਸੰਗਤ ਦੇ ਹੁਲਾਸ ਨੇ, ਕੌਤਕ ਨੇ, ਸਾਰਾ ਕੁਝ ਮੈਂ ਆਪ ਹੀ ਸਾਂਭਦਾ, ਆਪਣੇ ਵਸ ਵਿੱਚ ਕੀਤਾ ਹੋਇਆ। ਜੇ ਮੈਂ ਚਲੇ ਗਿਆ ਲਾਹੌਰ, ਇਹ ਸਾਰਾ ਕੁਝ ਤਾਂ ਸੰਗਤ ਨਾਲ ਮੇਲ ਮਿਲਾਪ ਫਿਰ ਮੇਰੇ ਛੋਟੇ ਭਰਾ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੋ ਜਾਵੇਗਾ।
ਦਰ ਬਸੰਭਾਰਨ ਮੈਂ ਸਭ ਕਰ ਹਾਂ।
ਹੁਣ ਤੇ ਸਾਰੀ ਮਾਇਆ ਮੈਂ ਆਪ ਸੰਭਾਲਦਾ ਹਾਂ।
ਕੇਤਕ ਪ੍ਰਥਕ ਕਰ ਨਿਜ ਘਰ ਧਰ ਹਾਂ।
ਕੁਝ ਉਸ ਮਾਇਆ ਵਿੱਚੋਂ ਵੱਖਰੀ ਕਰਕੇ ਮੈਂ ਆਪਣੇ ਘਰ ਵਿੱਚ ਵੀ ਰੱਖੀ ਜਾ ਰਿਹਾ ਹਾਂ।
ਅਬ ਲਗ ਮੈਂ ਮਾਲਕ ਸਭ ਭੇਟਣ।
ਹੁਣ ਤੱਕ ਸਾਰੀ ਜਿੰਨੀ ਭੇਟ ਆਉਂਦੀ ਉਹਦਾ ਮਾਲਕ ਮੈਂ ਹੀ ਹਾਂ, ਕਿਉਂਕਿ ਮੈਂ ਹੀ ਸਾਰੀ ਮਾਇਆ ਸਾਂਭਦਾ ਹਾਂ।
ਆਵੇਂ ਨਿਤ ਸੋ ਕਰੋਂ ਸਮੇਟਣ,
ਜਿੰਨੀ ਮਾਇਆ ਆਉਂਦੀ ਸਾਰੀ ਮੈਂ ਸਮੇਟਦਾ ਮੈਂ ਸਾਂਭਦਾ। ਜੇ ਮੈਂ ਲਾਹੌਰ ਚਲਿਆ ਗਿਆ ਇਹ ਤਾਂ ਸਾਰੀ ਮਾਇਆ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਂਭਣ ਲੱਗ ਪੈਣਗੇ।
ਬੜੇ ਥਾਨ ਸੁਣ ਸੀਸ ਨਵਾਇਓ।
ਸੋ ਇਹ ਮਨ ਚ ਵੀ ਵਿਚਾਰ ਕੀਤੀ ਤੇ ਨਾਲ ਹੀ ਉਹਨੇ ਸੀਸ ਨਵਾ ਦਿੱਤਾ ਭਾਈ ਸੰਹਾਰੀ ਮਾਲ ਜੀ ਨੂੰ, ਕਿਉਂਕਿ ਗੁਰੂ ਸਾਹਿਬ ਜੀ ਨੇ ਆਖਿਆ ਸੀ ਨਾ ਵੀ ਇਹ ਵੱਡੇ ਥਾਂ ਨੇ ਇਹਨਾਂ ਨੂੰ ਵੰਦਨਾ ਕਰਨੀ ਬਣਦੀ ਹੈ। ਮਨ ਚ ਵਿਚਾਰ ਵੀ ਕਰੀ ਜਾਂਦਾ ਤੇ ਨਾਲ ਮੱਥਾ ਵੀ ਟੇਕਿਆ ਭਾਈ ਸੰਹਾਰੀ ਮਾਲ ਜੀ ਨੂੰ।
ਚਿਰ ਜੀਵ ਹੋ ਆਸ਼ਿਕ ਕੋ ਪਾਇਓ।
ਭਾਈ ਸੰਹਾਰੀ ਮਾਲ ਜੀ ਨੇ ਅਸੀਸ ਦਿੱਤੇ, ਲੰਮੀ ਉਮਰ ਹੋਵੇ ਤੇਰੀ।
ਕੇਤ ਕਾਲ ਹੋਏ ਮੌਨ ਵਿਚਾਰ।
ਇਉਂ ਮੱਥਾ ਟੇਕ ਕੇ ਤੇ ਕੁਝ ਕੁ ਸਮਾਂ ਸਾਹਮਣੇ ਖੜਾ ਰਿਹਾ ਚੌਥੇ ਪਾਤਸ਼ਾਹ ਜੀ ਦੇ, ਮਨ ਚ ਵਿਚਾਰਾਂ ਕਰਦਾ ਰਿਹਾ। ਉਹ
ਮਮ ਪਾਤਸ਼ਾਹ ਸਭ ਭਰਾਤ ਸੰਭਾਰ।
ਵਿਚਾਰ ਕੀ ਕਰਦਾ, ਕਹਿੰਦਾ ਜੇ ਮੈਂ ਲਾਹੌਰ ਚਲਿਆ ਗਿਆ ਤੇ ਸਾਰੀ ਜਿੰਮੇਵਾਰੀ ਮੇਰੇ ਭਰਾ ਨੇ ਸਾਂਭ ਲੈਣੀ, ਕਿਉਂਕਿ ਮਨ ਵਿਚ ਖੋਟ ਸੀ, ਕਾਲਖ ਸੀ ਪਿਰਥੀ ਚੰਦ ਦੇ, ਇਸ ਕਰਕੇ ਮਨ ਚ ਸੋਚਦਾ ਵੀ ਹੁਣ ਕੋਈ ਬਹਾਨਾ ਬਣਾਵਾਂ ਮੈਨੂੰ ਲਾਹੌਰ ਨਾ ਜਾਣਾ ਪਵੇ।
ਸਰਬਕਾਰ ਕੀ ਸੁਧ ਕੋ ਪਾਵ ਹੈ।
ਫਿਰ ਸਾਰੀ ਕਾਰਜ ਦੀ ਜਿਹੜੀ ਜਿੰਮੇਵਾਰੀ ਹੈ ਜਿਹੜੀ ਮੇਰੇ ਕੋਲ ਹੈ ਇਹ ਮੇਰੇ ਛੋਟੇ ਭਰਾ ਕੋਲੇ ਆ ਜਾਵੇਗੀ।
ਸੰਚਹਿ ਦਰਬ ਪਿਤਾ ਮਨ ਭਾਵ ਹੈ।
ਕਹਿੰਦੇ ਸਾਰਾ ਧਨ ਜਦ ਉਹ ਇਕੱਠਾ ਕਰਨ ਲੱਗ ਪਿਆ, ਸਾਰਾ ਕਾਰਜ ਉਹਨੇ ਸੰਭਾਲ ਲਿਆ ਤੇ ਪਿਤਾ ਜੀ ਨੂੰ ਤੇ ਉਹ ਚੰਗਾ ਲੱਗਣ ਲੱਗ ਪਵੇਗਾ।
ਬਾਹਰੋਂ ਮੈਂ ਪਰ ਜਾਊਂ ਪਿਛਾਰੀ।
ਮੈਂ ਤੇ ਫਿਰ ਪਿਛਾੜੀ ਪਿੱਛੇ ਪੈ ਜਾਵਾਂਗਾ। ਹੁਣ ਤਾਂ ਮੈਂ ਇਸ ਵੇਲੇ ਮੋਹਰੀ ਹਾਂ, ਸਾਰਾ ਧਨ ਮੈਂ ਸਾਂਭਦਾ, ਸਾਰੀ ਭੇਟਾ ਤੇ ਮੇਰਾ ਕਬਜ਼ਾ, ਕੁਝ ਮੈਂ ਵਰਤਦਾ ਕੁਝ ਆਪਣੇ ਕੋਲ ਵੀ ਰੱਖ ਲੈਣਾ, ਇਸੇ ਭੇਟਾ ਕਰਕੇ ਬਹੁਤ ਸਾਰੇ ਮਸੰਦ ਵੀ ਮੇਰੇ ਵੱਸ ਵਿੱਚ ਨੇ। ਜੇ ਚਲੇ ਗਿਆ ਇਹ ਸਾਰੇ ਕਾਰਜ ਪੰਜਵੇਂ ਪਾਤਸ਼ਾਹ ਜੀ ਕਰਨ ਲੱਗ ਪੈਣਗੇ ਤੇ ਉਹਨਾਂ ਨੇ ਤਾਂ ਕਰਨੇ ਵੀ ਪ੍ਰੇਮ ਨਾਲ ਹੈ, ਮਹਾਰਾਜ ਜੀ ਦੀ ਨਜ਼ਰ ਵਿੱਚ ਅੱਗੇ ਉਹ ਹੋ ਜਾਣਗੇ। ਫਿਰ
ਲਗ ਪ੍ਰਾਤਾ ਹੋਏ ਜਾਹੇ ਅਗਾਰੀ।
ਕਹਿੰਦੇ ਛੋਟਾ ਭਰਾ ਮੇਰਾ ਮੇਰੇ ਤੋਂ ਅੱਗੇ ਹੋ ਜਾਵੇਗਾ, ਮੂਹਰੇ ਨਿਕਲ ਜਾਵੇਗਾ, ਇਸ ਕਰਕੇ ਚੰਗੀ ਗੱਲ ਇਹ ਹੈ ਵੀ ਮੈਂ ਕੋਈ ਬਹਾਨਾ ਬਣਾਵਾਂ ਲਾਹੌਰ ਨਾ ਜਾਵਾਂ।
ਧਨ ਗੁਰਤਾ ਆਦਕ ਮਹਿ ਸਾਰੇ।
ਸੋ ਇਹ ਧਨ ਲੈਣਾ ਗੁਰਤਾ ਜਿਹੜੀ ਪ੍ਰਾਪਤ ਕਰਨੀ ਹੈ।
ਐ ਸੰਸਾਰ ਕੋ ਲਿਆ ਨਾ ਸੰਭਾਰੇ।
ਕਹਿੰਦੇ ਨੇ ਇਹ ਤਾਂ ਫਿਰ ਐਸਾ ਨਾ ਹੋਵੇ ਵੀ ਮੈਂ ਲਾਹੌਰ ਚਲਿਆ ਜਾਵਾਂ ਤੇ ਪਿਤਾ ਜੀ ਦੇ ਨੇੜੇ ਇਹ ਹੋ ਜਾਵੇ ਮੇਰਾ ਛੋਟਾ ਭਰਾ, ਧਨ ਵੀ ਇਹ ਸਾਂਭ ਲਵੇ, ਗੁਰਤਾ ਗੱਦੀ ਵੀ ਇਸ ਨੂੰ ਮਿਲ ਜਾਵੇ।
ਗੁਰ ਘਰ ਮੈਂ ਨਿਸ਼ਚੈ ਨਹਿ ਕੋਈ।
ਕਿਉਂਕਿ ਗੁਰੂ ਘਰ ਵਿੱਚ ਕੋਈ ਨਿਸ਼ਚਾ ਨਹੀਂ ਹੁੰਦਾ, ਕਿਸੇ ਦੀ ਇੱਟ ਨਹੀਂ ਗੱਡੀ ਹੁੰਦੀ ਗੁਰੂ ਘਰ ਵਿੱਚ, ਇਹ ਤਾਂ ਪਤਾ ਹੀ ਸੀ ਪ੍ਰਿਥੀ ਚੰਦ ਨੂੰ।
ਲੈ ਤਪਰ ਅਧਿਕਾਰ ਨਾ ਜੋਈ।
ਕਿਉਂਕਿ ਇਹ ਜਿਹਦਾ ਅਧਿਕਾਰ ਨਹੀਂ ਹੁੰਦਾ ਉਹ ਵੀ ਲਿਆ ਜਾਂਦਾ ਇੱਥੇ, ਜਿਹਨੇ ਸੇਵਾ ਕੀਤੀ ਮਹਾਰਾਜ ਜਿਸ ਉੱਤੇ ਖੁਸ਼ ਹੋ ਗਏ ਉਸੇ ਨੂੰ ਮਿਲ ਜਾਣੀ ਇਹ ਤਾਂ ਸਾਰੀ ਜ਼ਿੰਮੇਵਾਰੀ ਗੁਰਤਾ ਗੱਦੀ। ਇੱਥੇ ਕਿਸੇ ਦਾ ਪੱਕਾ ਅਧਿਕਾਰ ਨਹੀਂ, ਮੈਂ ਮਹਾਰਾਜ ਦੀਆਂ ਨਜ਼ਰਾਂ ਦੇ ਸਾਹਮਣੇ ਰਹਾਂਗਾ ਫਿਰ ਤਾਂ ਨਹੀਂ ਜਾਣ ਦਿੰਦਾ ਕਿਤੇ, ਪਰ ਜੇ ਮੇਰਾ ਛੋਟਾ ਭਰਾ ਅੱਗੇ ਆ ਗਿਆ ਫਿਰ ਧਨ ਵੀ ਜਾਂਦਾ ਰਹਿਣਾ, ਗੁਰਤਾ ਗੱਦੀ ਵੀ ਮੇਰੇ ਹੱਥੋਂ ਨਿਕਲ ਜਾਵੇਗੀ।
ਸੇਵਾ ਹੇਰ ਤੋਂ ਪ੍ਰਸੰਨ।
ਕਿਉਂਕਿ ਮਹਾਰਾਜ ਤਾਂ ਸੇਵਾ ਦੇਖ ਕੇ ਪ੍ਰਸੰਨ ਹੁੰਦੇ ਹਨ।
ਨਿਜ ਅਸਥਾਨ ਬਿਠਾਮ ਹੈ ਅੰਨ।
ਕਿਸੇ ਹੋਰ ਨੂੰ ਆਪਣੇ ਥਾਂ ਤੇ ਬਿਠਾਲ ਦੇਣਗੇ ਜੋ ਮੈਂ ਪ੍ਰਾਪਤ ਕਰਨਾ ਚਾਹੁੰਦਾ ਇਹ ਨਹੀਂ ਫਿਰ ਮੇਰੀ ਗੱਲ ਬਣੇਗੀ।
ਇਤਿਆਦਿਕ ਔਰ ਤਰਕ ਵਿਚਾਰਕ।
ਇਤਿਆਦਿਕ ਬਹੁਤ ਸਾਰੀਆਂ ਤਰਕਾਂ ਗਿਣਤੀਆਂ ਮਿਣਤੀਆਂ ਇਹਨੇ ਪ੍ਰਿਥੀ ਚੰਦ ਨੇ ਆਪਣੇ ਮਨ ਚ ਵਿਚਾਰ ਲਈਆਂ ਜੀ।
ਸਗਲੀ ਯੁਗਤਾ ਯੁਗਤ ਨਹਰ ਕੈ।
ਸਭ ਗੱਲ ਜਿਹੜੀ ਯੋਗ ਸੀ ਅਯੋਗ ਸੀ ਉਹ ਚਿੱਤ ਸੀ ਅਣਉਚਿਤ ਸੀ ਸਾਰੀਆਂ ਨੇ ਵਿਚਾਰ ਲਈ ਜੀ ਉੱਥੇ ਖੜੇ ਖੜੇ ਨੇ ਹੀ।
ਗਰੀਬ ਨੀਮ ਕਰ ਹੋ ਵਿਚਾਰਤ।
ਕਹਿੰਦੇ ਨੇ ਸਿਰ ਨੀਵਾਂ ਕੀਤਾ ਹੋਇਆ ਤੇ ਅਸਲ ਵਿੱਚ ਮਨ ਚ ਤੇ ਕੁਝ ਹੋਰ ਚੱਲੀ ਜਾ ਰਿਹਾ ਇਸ ਵੇਲੇ।
ਹੁਣ ਸ੍ਰੀ ਗੁਰ ਪਿਤਾ ਸੰਗ ਉਚਾਰਤ।
ਫਿਰ ਸਾਰਾ ਕੁਝ ਸੋਚ ਕੇ ਵਿਚਾਰ ਕੇ ਗੁਰੂ ਰਾਮਦਾਸ ਮਹਾਰਾਜ ਪਿਤਾ ਸਤਿਗੁਰੂ ਜੀ ਨੂੰ ਪਿਰਥੀ ਚੰਦ ਏਦਾਂ ਆਖਣ ਲੱਗਾ ਜੀ।
ਆਪ ਬਲੋਕ ਹੋ ਸਭ ਸਮੇ।
ਆਖਿਆ ਮਹਾਰਾਜ ਆਪ ਜੀ ਤੇ ਦੇਖਦੇ ਜੇ ਨਾ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਸਾਰਾ ਕੁਝ ਹੈ।
ਰਹਿਤ ਕਾਜ ਜਿਸ ਵਿਦ ਕੋ ਹਮ।
ਜਿੰਨਾ ਕਾਰਜ ਮੈਨੂੰ ਰੋਜ਼ ਕਰਨਾ ਪੈਂਦਾ ਕਿੰਨੀ ਵੱਡੀ ਜ਼ਿੰਮੇਵਾਰੀ ਮੈਂ ਸੰਭਾਲਦਾ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੀ ਹੈ।
ਦੇਣ ਲੈਣ ਨਿਤ ਹੋਤ ਹਜ਼ਾਰਾਂ।
ਹਜ਼ਾਰਾਂ ਦਾ ਰੋਜ਼ ਦੇਣ ਲੈਣ ਹੁੰਦਾ ਤੇ ਸਾਰੀ ਜ਼ਿੰਮੇਵਾਰੀ ਮੈਨੂੰ ਆਪ ਨੂੰ ਸਾਂਭਣੀ ਪੈਂਦੀ ਹੈ।
ਇੱਕ ਆਵਤ ਇੱਕ ਕਰਤ ਪਦਹਰਨ।
ਕਿੰਨੀ ਵੱਡੀ ਗਿਣਤੀ ਚ ਸੰਗਤ ਰੋਜ਼ ਆਉਂਦੀ ਹੈ ਕੁਝ ਜਾ ਰਹੀ ਹੈ, ਸਭ ਦੇ ਖਾਣ ਦਾ ਪ੍ਰਬੰਧ ਕਰਨਾ ਲੰਗਰ ਦਾ ਖਿਆਲ ਰੱਖਣਾ ਤੰਬੂ ਲਗਾਉਣੇ ਰਾਤ ਰਹਿਣ ਦਾ ਪ੍ਰਬੰਧ ਕਰਨਾ ਇਹ ਕਿੰਨਾ ਵੱਡਾ ਕੰਮ ਜ਼ਿੰਮੇਵਾਰੀ ਦਾ ਆਪ ਜੀ ਨੂੰ ਪਤਾ ਮੈਂ ਕਰਦਾ ਪਿਆ ਹਾਂ।
ਖਰਚ ਦੇਖ ਕੋ ਸਦਾ ਸੰਭਾਰਤ।
ਤੇ ਫਿਰ ਲੰਗਰ ਦਾ ਸਾਰਾ ਖਰਚਾ ਮੈਨੂੰ ਸੰਭਾਲਣਾ ਪੈਂਦਾ ਹੈ।
ਲੈ ਕਰ ਅੰਨ ਰਾਸ ਕੋ ਡਾਰਤ।
ਰਸਦਾਂ ਲਿਆ ਕੇ ਜਿਹੜੀਆਂ ਲੰਗਰ ਵਿੱਚ ਰੱਖਣੀਆਂ ਇੰਨੀ ਵੱਡੀ ਸੰਗਤ ਦੇ ਲੰਗਰ ਦਾ ਪ੍ਰਬੰਧ ਕਰਨਾ ਸਾਰਾ ਅਨਾਜ ਲਿਆ ਕੇ ਰੱਖਣਾ ਜਮ੍ਹਾਂ ਕਰਕੇ ਇਹ ਕਿੱਡਾ ਵੱਡਾ ਕੰਮ ਹੈ ਮਹਾਰਾਜ ਮੈਂ ਕਰਦਾ ਪਿਆ ਹਾਂ।
ਇਸ ਛਿਨ ਮਮ ਅਵਕਾਸ਼ ਨਾ ਜਾਣੋ।
ਤੇ ਤੁਹਾਨੂੰ ਪਤਾ ਮਹਾਰਾਜ ਇੱਕ ਛਿਨ ਵੀ ਮੇਰਾ ਤੇ ਵਿਹਲ ਨਹੀਂ ਹੁੰਦਾ ਇੰਨੀ ਵੱਡੀ ਜ਼ਿੰਮੇਵਾਰੀ ਮੈਂ ਨਿਭਾ ਰਿਹਾ ਹਾਂ।
ਕੈਸੇ ਬਨਹੇ ਤਹਾਂ ਮਮ ਜਾਨੋ।
ਮੇਰਾ ਮਹਾਰਾਜ ਲਾਹੌਰ ਜਾਣਾ ਕਿੱਦਾਂ ਬਣ ਸਕਦਾ, ਮੈਂ ਤਾਂ ਜਾ ਹੀ ਨੀ ਸਕਦਾ, ਇੰਨੀ ਵੱਡੀ ਜ਼ਿੰਮੇਵਾਰੀ ਹੈ ਮੇਰੀ ਤਾਂ।
ਸਤਿਗੁਰ ਕਹਿਓ ਸੰਭਾਰ ਹੈ ਔਰ।
ਮਹਾਰਾਜ ਨੇ ਜਦੋਂ ਸਾਰੀ ਗੱਲ ਸੁਣੀ ਪਿਰਥੀ ਚੰਦ ਦੀ, ਤੇ ਪਵਿੱਤਰ ਮੁੱਖ ਤੋਂ ਚੌਥੇ ਪਾਤਸ਼ਾਹ ਜੀ ਨੇ ਬਚਨ ਕੀਤਾ, ਪੁੱਤਰ ਕੋਈ ਨੀ, ਇਹ ਡਿਊਟੀ ਕੋਈ ਹੋਰ ਸੰਭਾਲ ਲੇਗਾ, ਤੂੰ ਫਿਕਰ ਨਾ ਕਰ, ਤੂੰ ਬਸ ਸਾਡੀ ਆਗਿਆ ਮਨ, ਜੋ ਕੰਮ ਤੂੰ ਕਰਦਾ ਪਿਆ ਇਹ ਅਸੀਂ ਹੋਰ ਕਿਸੇ ਨੂੰ ਆਖ ਦਿੰਦੇ ਹਾਂ।
ਤੁਮ ਕੋ ਉਚਿਤ ਗਮਨ ਤਿਸ ਠੌਰ।
ਤੇਰੇ ਵਾਸਤੇ ਚੰਗੀ ਗੱਲ ਇਹ ਹੈ ਵੀ ਤੂੰ ਨਾਲ ਜਾ, ਇਸ ਆਪਣੇ ਤਾਏ ਦੇ ਪੁੱਤਰ ਦੀ ਸ਼ਾਦੀ ਚ ਸ਼ਾਮਿਲ ਹੋ, ਇਹ ਤੂੰ ਆਗਿਆ ਮਨ, ਤੈਨੂੰ ਬਸ ਬਾਕੀ ਜਿਹੜਾ ਕਾਰਜ ਹੈ ਉਹ ਕੋਈ ਹੋਰ ਸੰਭਾਲ ਲਵੇਗਾ।
ਪਿਤਾ ਜੀ ਤੁਮ ਹੋ ਬੇਪਰਵਾਹ।
ਜਦੋਂ ਇਹ ਗੱਲ ਚੌਥੇ ਪਾਤਸ਼ਾਹ ਜੀ ਨੇ ਆਖੀ, ਫਿਰ ਅੱਗਿਓ ਜਵਾਬ ਦਿੱਤਾ ਪਿਰਥੀ ਚੰਦ ਨੇ, ਕਹਿਣ ਲੱਗਾ ਪਿਤਾ ਜੀ ਤੁਸੀਂ ਤੇ ਬੇਪਰਵਾਹ ਹੋ।
ਹਾਣ ਨਾ ਲਾਭ ਲਖ ਮਨ ਮਾ।
ਮਹਾਰਾਜ ਤੁਹਾਨੂੰ ਤਾਂ ਕੋਈ ਪਰਵਾਹ ਹੀ ਨੀ ਹੈਗੀ, ਕੋਈ ਹਾਨੀ ਹੋ ਰਹੀ, ਲਾਭ ਹੋ ਰਿਹਾ, ਕਿਵੇਂ ਕੰਮ ਚੱਲ ਰਿਹਾ ਕਿਵੇਂ ਨਹੀਂ, ਤੁਸੀਂ ਤੇ ਬੇਪਰਵਾਹ ਜੇ, ਪਰ ਮੈਂ ਬੇਪਰਵਾਹ ਨਹੀਂ ਹੈਗਾ, ਮੈਂ ਤਾਂ ਸਾਰੀ ਸੰਗਤ ਦੀ ਸਾਰ ਸੰਭਾਲ ਕਰਦਾ, ਮੈਨੂੰ ਕਿੰਨਾ ਕੰਮ ਕਰਨਾ ਪੈਂਦਾ, ਇਸ ਕਰਕੇ ਮੈਂ ਨੀ ਜਾਣਾ ਜੀ ਲਾਹੌਰ।
ਮੁਝ ਤੇ ਜਾਇਓ ਜਾਏ ਨਾ ਤਹਾਂ।
ਬਸ ਸਿੱਧਾ ਜਵਾਬ ਦਿੱਤਾ, ਕਹਿੰਦਾ ਮੁਝ ਤੇ ਜਾਇਓ ਜਾਏ ਨਾ ਤਹਾਂ, ਮੈਂ ਨੀ ਜੀ ਜਾਣਾ ਜੀ, ਬਸ ਮੈਨੂੰ ਕਿੰਨਾ, ਤੁਸੀਂ ਤੇ ਬੇਪਰਵਾਹ ਜੇ, ਤੁਸੀਂ ਆਖ ਦਿੱਤਾ ਕੋਈ ਹੋਰ ਸਾਂਭਲੇਗਾ, ਪਰ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈਗੀ, ਇਸ ਕਰਕੇ ਮੈਂ ਲਾਹੌਰ ਨਹੀਂ ਜਾਣਾ। ਜਵਾਬ ਦਿੱਤਾ ਮਹਾਰਾਜ ਜੀ ਨੂੰ ਸਿੱਧਾ ਇਸ ਨੇ,
ਨਿਤ ਮਗ ਤਾਮਸ ਹੋਵਤ ਮਹਾਂ।
ਤੇ ਫਿਰ ਦੂਸਰਾ ਕਹਿੰਦਾ ਉੱਥੇ ਗਰਮੀ ਬੜੀ ਹੈ ਜੀ, ਨਿਤ ਮਗ ਤਾਮਸ ਹੋਵਤ, ਗਰਮੀ ਦੀ ਰੁੱਤ ਸੀ, ਕਹਿਣ ਲੱਗਾ ਮੈਂ ਲਾਹੌਰ ਜਾਵਾਂ ਗੱਡੇ ਤੇ ਬੈਠ ਕੇ, ਇੰਨੀ ਗਰਮੀ ਵਿੱਚ ਮੈਂ ਨਹੀਂ ਜਾ ਸਕਦਾ ਜੀ।
ਮਹਾਂ ਕੋਲਾਹਲ ਬੀਚ ਬਰਾਤ।
ਤੇ ਫਿਰ ਉੱਥੇ ਬਰਾਤ ਵਿੱਚ ਇੰਨਾ ਜੋੜ ਮੇਲਾ, ਇੰਨਾ ਰੌਲਾ ਰੱਪਾ ਹੋਵੇਗਾ।
ਮੋਹੇ ਸੁਹਾਏ ਨਾ ਰਹਿ ਚਿੱਤ ਸ਼ਾਂਤ।
ਮੇਰਾ ਚਿੱਤ ਤੇ ਸ਼ਾਂਤ ਰਹਿੰਦਾ ਹੈ, ਮੈਨੂੰ ਰੌਲਾ ਰੱਪਾ ਚੰਗਾ ਨਹੀਂ ਲੱਗਦਾ, ਇਸ ਕਰਕੇ ਮੈਂ ਨਹੀਂ ਜਾਣਾ। ਅਸਲ ਵਿੱਚ ਝੂਠ ਹੀ ਬੋਲਦਾ, ਕੋਈ ਇਹਦਾ ਚਿੱਤ ਸ਼ਾਂਤ ਨਹੀਂ ਸੀ ਰਹਿੰਦਾ, ਚਿੱਤ ਵਿੱਚ ਤੇ ਸਾਧ ਸੰਗਤ ਜੀ ਦੇ ਕੁਝ ਹੋਰ ਚੱਲਦਾ ਪਿਆ ਸੀ, ਪਰ ਹੁਣ ਇਹਨੇ ਜਦੋਂ ਆਖ ਦਿੱਤਾ ਨਾ ਵੀ ਇੰਨੀ ਗਰਮੀ ਚ ਮੈਂ ਨਹੀਂ ਜੀ ਜਾ ਸਕਦਾ, ਸਿੱਧਾ ਜਵਾਬ ਦਿੱਤਾ, ਇੱਥੋਂ ਹੀ ਸਮਝ ਲਓ ਪਤਾ ਲੱਗ ਗਿਆ ਵੀ ਆਉਣ ਵਾਲੇ ਸਮੇਂ ਚ ਤੱਤੀ ਤਵੀ ਤੇ ਕਿਵੇਂ ਬਹਿ ਸਕਦਾ ਗੁਰੂ ਕੀ ਬਾਣੀ ਦੀ ਪਵਿੱਤਰਤਾ ਵਾਸਤੇ ਜਿਹੜਾ ਗਰਮੀ ਤੋਂ ਡਰੀ ਜਾਂਦਾ, ਇੱਥੋਂ ਫਰਕ ਪੈਣਾ ਤੁਸੀਂ ਸਮਝ ਲਓ ਸ਼ੁਰੂ ਹੋ ਗਿਆ ਜੀ।
ਪ੍ਰਿਥਕ ਸੋ ਪ੍ਰਿਥਿਆ ਪ੍ਰਥਮ ਸੁਣਾਈ।
ਇਹ ਪਹਿਲਾ ਮੌਕਾ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੋੜ ਕੇ ਪਿਰਥੀ ਚੰਦ ਨੇ ਜਵਾਬ ਦਿੱਤਾ, ਤੇ ਉੱਥੋਂ ਥੋੜਾ ਜਿਹਾ ਫਿਰ ਵੱਖ ਹੋ ਗਿਆ ਕੰਮ, ਕਿਉਂਕਿ ਇਹਦੇ ਦਿਲ ਦੀ ਜੋ ਗੱਲ ਸੀ ਉਹ ਮਹਾਰਾਜ ਜੀ ਦੇ, ਮਹਾਰਾਜ ਤਾਂ ਜਾਣੀ ਜਾਣਾ, ਬਸ ਇਹਦੇ ਮੂੰਹ ਤੇ ਲਿਆਉਣੀ ਸੀ, ਆ ਗਈ ਇਹਨੇ ਸਿੱਧਾ ਜਵਾਬ ਦਿੱਤਾ, ਕਹਿੰਦਾ ਮੈਂ ਨੀ ਜਾਣਾ ਜੀ ਇੰਨੀ ਗਰਮੀ ਵਿੱਚ, ਮੈਂ ਨੀ ਜਾ ਸਕਦਾ।
ਮਹਿਮਾਨ ਪਿਤ ਬਾਗ ਟਲਾਈ।
ਕਹਿੰਦੇ ਪਿਤਾ ਜੀ ਦਾ ਬਚਨ ਟਾਲ ਦਿੱਤਾ, ਮੰਨਿਆ ਨਾ ਚੌਥੇ ਪਾਤਸ਼ਾਹ ਜੀ ਦਾ ਬਚਨ ਪਿਰਥੀ ਚੰਦ ਨੇ।
ਸੁੱਤ ਚਿੱਤ ਕੀ ਸਭ ਜਾਨ ਖੁਟਾਈ।
ਮਹਾਰਾਜ ਜੀ ਆਪਣੇ ਪੁੱਤਰ ਦੇ ਚਿੱਤ ਦੀ ਖੁਟਾਈ ਜਾਣਦੇ ਹੀ ਸਨ, ਪਹਿਲਾਂ ਹੀ ਪਤਾ ਸੀ ਸਤਿਗੁਰੂ ਜੀ ਨੂੰ, ਬਸ ਉਹਦੇ ਮੁੱਖ ਤੋਂ ਗੱਲ ਨਿਕਲੀ, ਇਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਪਿਰਥੀ ਚੰਦ ਨੇ ਮਹਾਰਾਜ ਜੀ ਨੇ ਜਵਾਬ ਦਿੱਤਾ ਹੈ।
ਹੋਏ ਤੂਸ਼ਣ ਗੁਰ ਗੋਸਾਈ।
ਮਹਾਰਾਜ ਉਹਦੀ ਗੱਲ ਸੁਣ ਕੇ ਚੁੱਪ ਕਰ ਗਏ, ਕੁਝ ਅੱਗੇ ਆਖਿਆ ਨਹੀਂ ਚੌਥੇ ਪਾਤਸ਼ਾਹ ਜੀ ਨੇ।
ਉਹਨ ਲਘੁ ਨੰਦਨ ਤੀਰ ਹਕਾਰੇ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੁਨੇਹਾ ਭੇਜ ਕੇ ਆਪਣੇ ਕੋਲੇ ਮੰਗਾਇਆ, ਬਾਬਾ ਮਹਾਂਦੇਵ ਜੀ ਨੂੰ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ।
ਪਰਖਤ ਕੋ ਆਏ ਸੋ ਅਨੁਸਾਰੇ।
ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਪਰਖੀ ਕਰਦੇ ਪਏ ਨੇ ਵੀ ਅਸਲ ਵਿੱਚ ਇਹਨਾਂ ਚ ਕੌਣ ਹੈ ਜਿਹੜਾ ਸਾਡੇ ਬਚਨ ਨੂੰ ਮੰਨਦਾ, ਆਗਿਆ ਵਿੱਚ ਰਹਿੰਦਾ। ਪਿਰਥੀ ਚੰਦ ਨੇ ਜਵਾਬ ਦੇ ਦਿੱਤਾ, ਸਤਿਗੁਰੂ ਜੀ ਨੇ ਦੂਸਰੇ ਦੋਨੋਂ ਸਾਹਿਬਜ਼ਾਦੇ ਬੁਲਾ ਲਏ ਹਨ।
ਦੋਹਰਾ ਦੋਨੋਂ ਪੁੱਤਰ ਸਮੀਪ ਪਿਤ ਆਨ ਬੰਧਨਾ ਕੀਨ।
ਚੌਥੇ ਪਾਤਸ਼ਾਹ ਜੀ ਦਾ ਸੁਨੇਹਾ ਜਾਣ ਤੇ ਬਾਬਾ ਮਹਾਂਦੇਵ ਜੀ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੋਨਾਂ ਨੇ ਆਣ ਕੇ ਮਹਾਰਾਜ ਜੀ ਨੂੰ ਬੰਦਨਾ ਕੀਤੀ, ਮੱਥਾ ਟੇਕਿਆ। ਭਾਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੋਵਾਂ ਤੋਂ ਛੋਟੇ ਨੇ ਤੇ ਹਾਲੇ ਉਹਨਾਂ ਦੇ ਗੁਰਤਾ ਗੱਦੀ ਦੇ ਸੰਘਾਸਨ ਤੇ ਸੁਭਾਏਮਾਨ ਹੋਣ ਵਿੱਚ ਸਮਾਂ ਹੈ, ਪਰ ਫਿਰ ਵੀ ਸਾਧ ਸੰਗਤ ਜੀ ਆਪਾਂ ਉਹਨਾਂ ਦਾ ਅਦਬ ਨਾਲ ਨਾਂ ਲੈ ਰਹੇ ਹਾਂ, ਕਿਉਂਕਿ ਮਨ ਨਹੀਂ ਕਰਦਾ ਵੀ ਉਹਨਾਂ ਦਾ ਇਕੱਲਾ ਆਪਾਂ ਖਾਲੀ ਜਿਹਾ ਨਾਮ ਲਈਏ। ਇਸ ਕਰਕੇ ਭਾਵੇਂ ਗੁਰੂ ਅਜੇ ਉਹ ਬਣੇ ਨਹੀਂ, ਪਰ ਫਿਰ ਵੀ ਆਪਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਨੂੰ ਆਖਾਂਗੇ, ਕਿਉਂਕਿ ਖਾਲੀ ਜਿਹਾ ਨਾਮ ਲੈਣ ਦਾ ਮਨ ਮੰਨਦਾ ਨਹੀਂ, ਉਹ ਤਿੰਨਾਂ ਲੋਕਾਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਦਾ।
ਸੁਹਾਰੀ ਮਾਲਕੋ ਨਮੋ ਕੀਆ ਤਿੰਨ ਪਿਖਿਆ ਸਿਖ ਦੀਨ।
ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਦੋਨਾਂ ਜਣਿਆਂ ਨੇ ਸੁਹਾਰੀ ਮਾਲ ਜੀ ਨੂੰ ਵੰਦਨਾ ਕੀਤੀ, ਉਹਨਾਂ ਨੇ ਅਸੀਸ ਦਿੱਤੀ, ਵੱਡਿਆਂ ਦਾ ਜੋ ਫਰਜ਼ ਸੀ ਵੱਡੇ ਹੋਣ ਕਰਕੇ ਜੋ ਅਸੀਸ ਦਿੰਦੇ ਸਨ ਉਹਨਾਂ ਨੇ ਆਪਣੇ ਮੁੱਖ ਤੋਂ ਫਿਰ ਅਸੀਸ ਦਿੱਤੀ ਜੀ।
ਮਹਾਂਦੇਵ ਕੇ ਸੰਗ ਉਚਾਰ।
ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿਚਕਾਰਲੇ ਪਿਰਥੀ ਚੰਦ ਤੋਂ ਛੋਟੇ ਪੁੱਤਰ ਬਾਬਾ ਮਹਾਂਦੇਵ ਨੂੰ ਏਦਾਂ ਆਖਿਆ ਜੀ,
ਜਾਹੋ ਵਿਆਹ ਪਿਖ ਭਰਾਤ ਤੁਮਾਰ।
ਆਖਿਆ ਵੀ ਇਹ ਤੁਹਾਡੇ ਭਰਾ ਦੀ ਸ਼ਾਦੀ ਹੈ ਲਾਹੌਰ, ਇਹ ਮੇਰੇ ਤਾਏ ਦੇ ਪੁੱਤਰ ਭਰਾ ਨੇ, ਤੁਹਾਡੇ ਤਾਇਆ ਜੀ ਨੇ, ਇਹਨਾਂ ਦੇ ਪੁੱਤਰ ਦੀ ਸ਼ਾਦੀ ਹੈ। ਪਿਰਥੀ ਚੰਦ ਨੇ ਤਾਂ ਜਵਾਬ ਦੇ ਦਿੱਤਾ, ਤੇ ਹੁਣ ਮਹਾਂਦੇਵ ਨੂੰ ਆਖਿਆ ਤੈਨੂੰ ਅਸੀਂ ਕਹਿੰਦੇ ਤੂੰ ਜਾ ਉਸ ਸ਼ਾਦੀ ਵਿੱਚ।
ਲਾਹੌਰ ਮੈਂ ਇਸ ਕੇ ਸੰਗ ਜਾਏ।
ਲਾਹੌਰ ਜਾਣਾ ਪੈਣਾ ਤੁਹਾਨੂੰ ਆਪਣੇ ਤਾਇਆ ਜੀ ਦੇ ਨਾਲ,
ਮਿਲੋ ਤਹਾਂ ਬੰਧੂ ਸਮਦ,
ਜਿੰਨੇ ਸੰਬੰਧੀ ਉੱਥੇ ਇਕੱਠੇ ਹੋਣਗੇ ਵਿਆਹ ਵਿੱਚ ਜਾ ਕੇ ਸਾਰਿਆਂ ਨੂੰ ਮਿਲੋ, ਸ਼ਾਦੀ ਵਿੱਚ ਸ਼ਾਮਿਲ ਹੋਵੋ ਸਾਡੀ ਥਾਂ ਤੇ।
ਸੁਣ ਕਰ ਬੋਲਿਓ ਮਹਤ ਸੁਭਾ,
ਇਹ ਮਸਤ ਸੁਭਾਅ ਦਾ ਬਾਬਾ ਮਹਾਦੇਵ ਚੌਥੇ ਪਾਤਸ਼ਾਹੀ ਦਾ ਬਚਨ ਸੁਣ ਕੇ ਏਦਾਂ ਕਹਿਣ ਲੱਗਾ ਜੀ,
ਕੋ ਬੰਧੂ ਕਿਸ ਕੋ ਕਿਤ ਜਾਉ,
ਕਹਿਣ ਲੱਗਾ ਕਿਹੜਾ ਸੰਬੰਧੀ ਜੀ ਕਿੱਥੇ ਜਾਣਾ, ਮੈਂ ਨੀ ਕਿਸੇ ਸੰਬੰਧੀ ਨੂੰ ਜਾਣਦਾ ਨਾ ਮੰਨਦਾ ਹੀ ਹਾਂ,
ਨਹਿ ਮੇਰੀ ਕਿਸ ਸਾਥ ਕਿਨਾਰੀ,
ਕਹਿੰਦੇ ਮੇਰੀ ਕਿਸੇ ਸੰਬੰਧੀ ਨਾਲ ਪਛਾਣ ਨੀ ਹੈਗੀ,
ਨਹਿ ਚਾਹੋ ਮੈਂ ਕਰਨ ਅਗਾਰੀ,
ਤੇ ਨਾ ਮੈਂ ਕਰਨੀ ਚਾਹੁੰਦਾ ਅੱਗੇ, ਮੈਂ ਕਿਸੇ ਸੰਬੰਧੀ ਨੂੰ ਨੀ ਜਾਣਦਾ, ਕਿਹੜਾ ਸੰਬੰਧੀ ਤੇ ਕਿਹਦਾ ਵਿਆਹ ਕਿੱਥੇ ਜਾਣਾ ਮੈਨੂੰ ਕੋਈ ਪਤਾ ਨੀ ਜੀ, ਨਾ ਮੇਰੀ ਕਿਸੇ ਸੰਬੰਧੀ ਨਾਲ ਪਛਾਣ ਹੈ ਤੇ ਨਾ ਮੈਂ ਪਛਾਣ ਬਣਾਉਣੀ ਚਾਹੁੰਦਾ ਕਿਸੇ ਸੰਬੰਧੀ ਨਾਲ,
ਕਿਆ ਸੰਬੰਧਨ ਕੀ ਗਾਤਿਆ ਹੈ,
ਕਹਿਣ ਲੱਗਾ ਪਿਤਾ ਸਤਿਗੁਰੂ ਜੀ ਇਹਨਾਂ ਸੰਬੰਧੀਆਂ ਦੀ ਕੀ ਗਤੀ ਹੁੰਦੀ ਹੈ,
ਆਪਣੋ ਹਿੱਤ ਸਭ ਹੇਰ ਤੁਰ ਹੈ,
ਇਹ ਸਭ ਸੰਬੰਧੀ ਆਪਣੇ 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 ਲਾਲਚ ਕਰਕੇ ਹੀ ਆਉਂਦੇ ਹਨ ਤੇ ਇਸ ਕਰਕੇ ਮੈਂ ਇਹਨਾਂ ਸੰਬੰਧਾਂ ਨੂੰ ਨੀ ਮੰਨਦਾ ਜੀ,
ਦਰਬਹੀਨ ਪਿਖ ਹੋਏ ਨਾ ਨੇੜੇ,
ਜਦੋਂ ਬੰਦੇ ਕੋਲ ਕੋਈ ਪੈਸਾ ਨੀ ਹੁੰਦਾ ਉਦੋਂ ਕੋਈ ਸੰਬੰਧੀ ਨੇੜੇ ਨੀ ਆਉਂਦਾ,
ਧਨੀ ਪੁਰਸ਼ ਕੇ ਬਨ ਹੈ ਕਨੇਰੇ,
ਜਦੋਂ ਕੋਈ ਧਨੀ ਹੋ ਜਾਂਦਾ ਧਨੀ ਪੁਰਸ਼ ਦੇ ਚਾਰ ਚ ਫੇਰੇ ਸੰਬੰਧੀ ਤੁਰਨ ਫਿਰਨ ਲੱਗ ਪੈਂਦੇ, ਇਸ ਕਰਕੇ ਮੈਂ ਇਸ ਸਾਕਾਦਾਰੀ ਨੂੰ ਇਸ ਸੰਬੰਧ ਨੂੰ ਮੈਂ ਨੀ ਮੰਨਦਾ ਜੀ,
ਮੋਹ ਤੇ ਨਹਿ ਤਹਿ ਜਾਇਓ ਜਾਏ,
ਇਸ ਕਰਕੇ ਮਹਾਰਾਜ ਮੇਰੇ ਕੋਲੋਂ ਤਾਂ ਨੀ ਜਾਇਆ ਜਾਣਾ ਲਾਹੌਰ, ਇਹਨੇ ਵੀ ਸਿੱਧਾ ਜਵਾਬ ਦਿੱਤਾ ਬਾਬੇ ਮਹਾਦੇਵ ਨੇ,
ਆਵਣ ਜਾਵਣ ਸ਼ਰਮ ਕੋ ਪਾਏ,
ਤੇ ਫਿਰ ਆਉਣ ਚ ਸ਼ਰਮ ਹੁੰਦਾ ਥਕੇਵਾਂ, ਕਹਿੰਦਾ ਆਉਣ ਜਾਣ ਦਾ ਥਕੇਵਾਂ ਕੌਣ ਚੱਲੇ, ਜਦ ਮੈਂ ਮੰਨਦਾ ਹੀ ਨਹੀਂ ਸੰਬੰਧੀਆਂ ਨੂੰ ਇਹਨਾਂ ਰਿਸ਼ਤੇਦਾਰੀਆਂ ਨੂੰ, ਨਾ ਮੈਂ ਮੰਨਣਾ ਹੀ ਚਾਹੁੰਦਾ ਤੇ ਫਿਰ ਮੈਂ ਕਿਉਂ ਜਾਵਾਂ, ਇਹਨਾਂ ਚੱਲ ਕੇ ਜਾਵਾਂ ਲਾਹੌਰ ਫਿਰ ਵਾਪਸ ਆਵਾਂ, ਇਹ ਥਕੇਵਾਂ ਕੌਣ ਚੱਲੇਗਾ, ਮੈਂ ਨੀ ਜਾਣਾ ਜੀ,
ਇਮ ਕਹਿ ਮਾਉਣ ਰਹਿਓ ਤਿਸ ਕਾਲ,
ਇਉਂ ਕਹਿ ਕੇ ਇਹ ਬਾਬਾ ਮਹਾਦੇਵ ਵੀ ਚੁੱਪ ਕਰ ਗਿਆ ਜੀ,
ਜੁਗਮ ਪੁੱਤਰ ਇਮ ਹੇਰ ਕਿਰਪਾਲ,
ਜਦੋਂ ਮਹਾਰਾਜ ਜੀ ਨੇ ਜੁਗਮ ਹੁੰਦਾ ਦੋਨਾਂ ਪੁੱਤਰਾਂ ਨੂੰ ਵੇਖ ਲਿਆ ਵੀ ਇਹਨਾਂ ਨੇ ਜਵਾਬ ਦੇ ਦਿੱਤਾ ਸਾਡੀ ਆਗਿਆ ਨੀ ਮੰਨੀ ਹੈ,
ਨਹਿ ਆਗਿਆ ਕੋ ਮਨ ਹੈ ਮੇਰੀ,
ਜਾਣ ਲਿਆ ਤੇ ਮਹਾਰਾਜ ਜੀ ਨੇ ਸਾਰਿਆਂ ਨੂੰ ਸੁਣਾ ਵੀ ਦਿੱਤਾ ਵੀ ਆ ਜੇ ਮੇਰੇ ਦੋਵੇਂ ਪੁੱਤਰ ਜਿਨ੍ਹਾਂ ਨੇ ਜਵਾਬ ਦੇ ਦਿੱਤਾ ਆਗਿਆ ਨੀ ਮੰਨੀ ਹੈ, ਜਿਨ੍ਹਾਂ ਦੀ ਆਗਿਆ ਵਿੱਚ ਤਿੰਨੇ ਲੋਕ ਨੇ ਪੰਜੇ ਤੱਤ ਨੇ, ਇਹ ਸਿਰਫ ਇਹ ਮਹਾਰਾਜ ਚੌਥੇ ਪਾਤਸ਼ਾਹ ਜੀ ਨੂੰ ਸਿਰਫ ਆਪਣਾ ਪਿਤਾ ਹੀ ਜਾਣਦੇ, ਇਹ ਨੀ ਜਾਣਦੇ ਵੀ ਇਹ ਪਰਮੇਸ਼ਰ ਸਰੂਪ ਨੇ, ਇਹ ਨੀ ਜਾਣਦੇ ਵੀ ਇਹ ਸਵਾਮੀ ਨੇ ਤਰਲੋਕੀ ਦੇ ਸਤਿਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਉਹ ਦ੍ਰਿਸ਼ਟੀ ਬਖਸ਼ੀ, ਉਹਨਾਂ ਨੇ ਤੇ ਆਖਿਆ ਸੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਿਆ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ, ਉਹਨਾਂ ਆਖਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੇ ਅਟਲ ਨੇ, ਅਥਾਹ ਕੋਈ ਥਾਂ ਨੀ ਪਾ ਸਕਦਾ, ਕੋਈ ਉਹਨਾਂ ਦੀ ਬਖਸ਼ਿਸ਼ ਨੂੰ ਤੋਲ ਕੇ ਮਿਣ ਕੇ ਨੀ ਦੱਸ ਸਕਦਾ, ਪਰ ਉਹ ਸੀ ਜਿਹੜੇ ਗੁਰੂ ਸਾਹਿਬ ਜੀ ਨੂੰ ਪਰਮੇਸ਼ਵਰ ਰੂਪ ਜਾਣਦੇ ਸਨ, ਪਿਰਥੀ ਚੰਦ ਤੇ ਮਹਾਦੇਵ ਸਿਰਫ ਆਪਣਾ ਪਿਤਾ ਸਮਝਦੇ ਸੀ, ਇਦੋਂ ਅੱਗੇ ਉਹਨਾਂ ਦੀ ਨਜ਼ਰ ਜਾਂਦੀ ਨਹੀਂ ਸੀ ਜੀ,
ਨਹਿ ਆਗਿਆ ਕੋ ਮਨ ਹੈ ਮੇਰੀ,
ਜਾਣ ਲਿਆ ਮਹਾਰਾਜ ਜੀ ਨੇ ਕਿ ਇਹ ਸਾਡੀ ਆਗਿਆ ਨੂੰ ਨਹੀਂ ਮੰਨਦੇ ਹਨ,
ਜਾਣ ਤੇ ਆਪਣੀ ਸਮਤ ਵਡੇਰੀ,
ਆਪਣੀ ਅਕਲ ਨੂੰ ਵੱਡਾ ਜਾਣਦੇ ਨੇ, ਇਸ ਕਰਕੇ ਆਪਣੀ ਸਿਆਣਪ ਨਾਲ ਅੱਗਿਓਂ ਜਵਾਬ ਦਿੰਦੇ ਪਏ ਹਨ,
ਤਬ ਸ੍ਰੀ ਅਰਜਨ ਕੀ ਦਿਸ਼ ਦੇਖ,
ਫਿਰ ਚੌਥੇ ਪਾਤਸ਼ਾਹ ਜੀ ਨੇ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੇ ਦੇਖਿਆ ਜੀ,
ਜਿਨ ਕੋ ਮ੍ਰਿਦਲ ਸੁਸ਼ੀਲ ਅਭਿਸ਼ੇਖ,
ਕਹਿੰਦੇ ਜਿਨ੍ਹਾਂ ਦਾ ਬਹੁਤ ਹੀ ਸੁਸ਼ੀਲ ਤੇ ਕੋਮਲਤਾ ਵਾਲਾ ਨਿਮਰਤਾ ਵਾਲਾ ਸੁਭਾਅ ਸੀ ਪੰਜਵੇਂ ਪਾਤਸ਼ਾਹ ਜੀ ਦਾ,
ਤਾਂ ਕਿ ਸਨਮੁਖ ਪਿਖ ਨਾ ਸੋਏ,
ਕਹਿੰਦੇ ਮਹਾਰਾਜ ਜੀ ਵੱਲ ਦੇਖਦੇ ਨਹੀਂ ਸਨ, ਮਹਾਰਾਜ ਜੀ ਦੇ ਸਾਹਮਣੇ ਖੜੇ ਨੇ ਲੇਕਿਨ ਨਜ਼ਰ ਨੀਵੀਂ ਕੀਤੀ, ਸੀਸ ਵੀ ਆਪਣਾ ਝੁਕਾਇਆ ਹੋਇਆ ਪੰਜਵੇਂ ਪਾਤਸ਼ਾਹ ਜੀ ਨੇ,
ਪ੍ਰਤ ਉੱਤਰ ਕਹਿਬੋ ਕਿਮ ਹੋਏ,
ਕਹਿੰਦੇ ਉੱਤਰ ਜਵਾਬ ਸਵਾਲ ਜਵਾਬ ਕਰਨਾ ਤਾਂ ਗੱਲ ਹੀ ਦੂਰ ਦੀ, ਪੰਜਵੇਂ ਪਾਤਸ਼ਾਹ ਜੀ ਤਾਂ ਮਹਾਰਾਜ ਜੀ ਦੀਆਂ ਨਜ਼ਰਾਂ ਚ ਨਜ਼ਰਾਂ ਵੀ ਨਹੀਂ ਸਨ ਪਾਉਂਦੇ, ਜਦੋਂ ਜਾਣਾ ਮੱਥਾ ਟੇਕ ਕੇ ਤੇ ਆਪਣੀਆਂ ਨਜ਼ਰਾਂ ਨੀਵੀਆਂ ਕਰਕੇ ਖੜਦੇ ਸਨ ਮਹਾਰਾਜ ਜੀ ਦੇ ਸਾਹਮਣੇ,
ਕਰ ਜੋਰੇ ਥਿਰ ਨਿਮਰ ਅਗਾਰੀ,
ਕਹਿੰਦੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਪੰਜਵੇਂ ਪਾਤਸ਼ਾਹ ਜੀ ਖੜੇ ਸਨ ਮਹਾਰਾਜ ਜੀ ਦੇ ਸਾਹਮਣੇ,
ਸੋਤੇ ਅਰਜਨ ਬਣ ਆਏ ਸੁਕਾਰੀ,
ਫਿਰ ਚੌਥੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਬਚਨ ਕੀਤਾ, ਪੁੱਤਰ ਅਰਜਨ ਹੁਣ ਤੇਰੇ ਤੇ ਆ ਗਈ ਭਾਈ ਗੱਲ, ਤੇਰੇ ਸਾਹਮਣੇ ਦੋਨਾਂ ਨੇ ਜਵਾਬ ਦੇ ਦਿੱਤਾ ਤੇ ਹੁਣ ਅਸੀਂ ਤੈਨੂੰ ਆਗਿਆ ਕਰਦੇ ਹਾਂ,
ਸੰਗ ਸਦਾਵੋ,
ਤੁਸੀਂ ਜਾਓ ਸਾਡੀ ਥਾਂ ਤੇ ਆਪਣੇ ਤਾਇਆ ਜੀ ਦੇ ਨਾਲ ਲਾਹੌਰ,
ਭਰਾਤ ਵਿਆਹ ਮਹਿ ਮਿਲ ਹਰ ਖਾਵੋ,
ਆਪਣੇ ਤਾਏ ਦੇ ਪੁੱਤਰ ਭਰਾ ਦੇ ਵਿਆਹ ਵਿੱਚ ਮਿਲ ਕੇ ਤੇ ਸਾਰਿਆਂ ਦੀ ਪ੍ਰਸੰਨਤਾ ਪ੍ਰਾਪਤ ਕਰੋ,
ਬੰਧਨ ਕੀ ਪੰਕਤ ਮਹਿ ਜਾਏ,
ਇਹਨਾਂ ਸਾਰੀਆਂ ਸੰਬੰਧੀਆਂ ਨੂੰ ਮਿਲੋ ਜਾ ਕੇ, ਪੰਕਤੀ ਹੁੰਦੀ ਮਿਲਾਪ ਜਿੱਥੇ ਸਾਰੇ ਵਿਆਹ ਤੇ ਇਕੱਠੇ ਹੋਣਗੇ,
ਉਤਸਵ ਪਿਖੋ ਹੋਏ ਜਿਸ ਪਾਏ,
ਇਹ ਜਾ ਕੇ ਸ਼ਾਦੀ ਦਾ ਉਤਸਵ ਵੇਖੋ ਤੁਸੀਂ ਸਾਡੀ ਥਾਂ ਤੇ,
ਇੱਕ ਮਾਸ ਤੋ ਇਨ ਸੰਗ ਰਹੋ,
ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ ਇੱਕ ਮਹੀਨਾ ਤੁਸੀਂ ਆਪਣੇ ਤਾਇਆ ਜੀ ਦੇ ਘਰੇ ਰਹਿਣਾ, ਕਿਉਂਕਿ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਜਿਹੜੇ ਵਿਆਹ ਸ਼ਾਦੀ ਸੀ ਇਹ ਲੰਮਾ ਸਮਾਂ ਚੱਲਦੇ ਸਨ, ਬਰਾਤਾਂ ਵੀ ਕਈ ਕਈ ਦਿਨ ਰਹਿੰਦੀਆਂ ਸਨ, ਕਈ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ ਕਾਰਜ, ਕਈ ਕਈ ਦਿਨ ਬਾਅਦ ਤੱਕ ਚੱਲਦਾ ਰਹਿੰਦਾ ਸੀ, ਕਹਿੰਦੇ ਨੇ ਇੱਕ ਮਹੀਨਾ ਤੁਸੀਂ ਆਪਣੇ ਤਾਇਆ ਜੀ ਦੇ ਪੁੱਤਰ ਦੀ ਸ਼ਾਦੀ ਵਿੱਚ ਤਾਇਆ ਜੀ ਦੇ ਘਰੇ ਰਹਿਣਾ ਹੈ,
ਉਹਨ ਧਰਮਸ਼ਾਲੇ ਆਪਣੀ ਬਹੁ,
ਉਸ ਤੋਂ ਬਾਅਦ ਤੁਸਾਂ ਆਣ ਕੇ ਆਪਣਾ ਟਿਕਾਣਾ ਆਪਣੀ ਧਰਮਸ਼ਾਲਾ ਵਿੱਚ ਕਰ ਲੈਣਾ, ਆਪਣਾ ਆਸਣ ਤਾਇਆ ਜੀ ਦੇ ਘਰੋਂ ਚੱਕ ਕੇ ਤੇ ਧਰਮਸ਼ਾਲਾ ਵਿੱਚ ਲੈ ਆਉਣਾ ਹੈ।
ਸਵ ਵਿਵਹਾਰ ਬਲੋਕ ਚਲਾਵੋ,
ਤੇ ਫਿਰ ਧਰਮਸ਼ਾਲਾ ਦਾ ਸਾਰਾ ਕਾਰਜ ਤੁਸੀਂ ਸਿਆਣਪ ਨਾਲ ਚਲਾਉਣਾ ਹੈ।
ਸਭ ਸੰਗਤ ਸਤਨਾਮ ਜਪਾਵੋ,
ਸਾਰੀਆਂ ਸੰਗਤਾਂ ਨੂੰ ਦੋਨੋਂ ਟਾਈਮ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਣਾ ਤੁਸੀਂ ਧਰਮਸ਼ਾਲਾ ਵਿੱਚ।
ਜਬ ਹਮ ਤੁਮ ਕਹ ਬੋਲ ਪਠਾਮ,
ਜਦੋਂ ਅਸੀਂ ਤੁਹਾਨੂੰ ਸੱਦਾ ਭੇਜਾਂਗੇ, ਇੱਥੋਂ ਕੋਈ ਨਾ ਕੋਈ ਸਾਡਾ ਸੁਨੇਹਾ ਤੁਹਾਨੂੰ ਜਾਵੇਗਾ ਅੰਮ੍ਰਿਤਸਰ ਤੋਂ ਲਾਹੌਰ।
ਲਿਖੇ ਪੱਤਰਕਾ ਪ੍ਰੇਮ ਵਡਾਮ,
ਅਸੀਂ ਕੋਈ ਪੱਤਰਕਾ ਭੇਜਾਂਗੇ, ਕੋਈ ਸੁਨੇਹਾ ਭੇਜਾਂਗੇ ਤੁਹਾਨੂੰ ਉਸ ਵੇਲੇ ਪ੍ਰੇਮ ਦੇ ਨਾਲ।
ਤਬ ਹਮਰੇ ਦਿਸ਼ ਆਵਣ ਕਰੋ,
ਉਸ ਵੇਲੇ ਤੁਸੀਂ ਵਾਪਸ ਆਉਣਾ ਲਾਹੌਰ ਤੋਂ, ਇਹ ਹੁਕਮ ਕਰ ਦਿੱਤਾ ਮਹਾਰਾਜ ਜੀ ਨੇ।
ਨਾ ਤਾਂ ਤਾਵਦ ਤਿਸ ਪੁਰ ਥਿਰੋ,
ਆਖਾ ਨਹੀਂ ਤੇ ਓਨੀ ਦੇਰ ਤੱਕ ਤੁਸਾਂ ਲਾਹੌਰ ਵਿੱਚ ਟਿਕੇ ਰਹਿਣਾ, ਧਰਮਸ਼ਾਲਾ ਵਿੱਚ ਸੰਗਤ ਨੂੰ ਸਤਨਾਮ ਜਪਾਉਣਾ, ਅਸੀਂ ਸੁਨੇਹਾ ਭੇਜਾਂਗੇ ਤੇ ਵਾਪਸ ਆਉਣਾ, ਨਹੀਂ ਤੇ ਓਨੀ ਦੇਰ ਲਾਹੌਰ ਤੋਂ ਵਾਪਸ ਨਹੀਂ ਆਉਣਾ ਤੁਸੀਂ।
ਪਿਤਾ ਗੁਰੂ ਤੇ ਸੁਣ ਕਰ ਮਾਨੇ,
ਸਾਰੇ ਬਚਨ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣੇ ਤੇ ਸੀਸ ਝੁਕਾ ਕੇ ਮੰਨ ਵੀ ਲਏ ਮਹਾਰਾਜ ਜੀ ਦੇ ਬਚਨ।
ਹੱਥ ਜੋੜ ਕਰ ਬਾਕ ਬਖਾਨੇ,
ਹੱਥ ਜੋੜ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਤਾ ਸਤਿਗੁਰੂ ਜੀ ਨੂੰ ਏਦਾਂ ਆਖਿਆ ਜੀ,
ਇਹ ਤੋ ਸੁਗਮ ਕਾਜ ਮਹਿ ਮੋਹੇ।
ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਪਿਤਾ ਸਤਿਗੁਰੂ ਜੀ, ਇਹ ਤਾਂ ਖੁਸ਼ੀ ਦਾ ਕਾਰਜ ਹੈ, ਇਹ ਤਾਂ ਖੁਸ਼ੀ ਦੇ ਮੌਕੇ ਤੇ ਆਪ ਜੀ ਮੈਨੂੰ ਭੇਜ ਰਹੇ ਹੋ।
ਪਠੋ ਆਪ ਜਹਿ ਆਨੰਦ ਹੋਏ,
ਮਹਾਰਾਜ ਹੁਣ ਤਾਂ ਤੁਸੀਂ ਉੱਥੇ ਭੇਜ ਰਹੇ ਜੇ ਜਿੱਥੇ ਆਨੰਦ ਹੈ, ਖੁਸ਼ੀ ਹੈ, ਸ਼ਾਦੀ ਹੋਣੀ ਹੈ।
ਜਹਿ ਜਾਵਣ ਮਹਿ ਜੀਵਨ ਸੰਸੈ,
ਮਹਾਰਾਜ ਜੇ ਤੁਸੀਂ ਮੈਨੂੰ ਉੱਥੇ ਵੀ ਭੇਜੋ ਨਾ ਜਿੱਥੇ ਜਾਣ ਕਰਕੇ ਮੇਰੀ ਜਾਨ ਚਲੀ ਜਾਣੀ ਹੈ, ਮੇਰੇ ਜੀਵਨ ਨੂੰ ਵੀ ਸੰਸਾ, ਮੇਰੀ ਮੌਤ ਵੀ ਹੋ ਜਾਣੀ ਹੋਵੇ ਜੇ ਤੁਸੀਂ ਹੁਕਮ ਕਰੋ ਉੱਥੇ ਜਾਣ ਦਾ ਵੀ, ਤਾਂ
ਤਹਿ ਆਇਸ ਮੁਝਦੇ ਹੋ ਨਿਸੰਸੈ।
ਮਹਾਰਾਜ ਤੁਸੀਂ ਜੇ ਉਹ ਆਗਿਆ ਦਿਓ ਤੇ ਬਿਨਾਂ ਸ਼ੰਕੇ ਤੋਂ ਮੈਂ ਉੱਥੇ ਵੀ ਚਲਿਆ ਜਾਵਾਂਗਾ। ਇਹ ਤਾਂ ਤੁਸੀਂ ਮੈਨੂੰ ਆਨੰਦ ਵਾਲੇ ਥਾਂ ਭੇਜ ਰਹੇ ਹਾਂ ਸ਼ਾਦੀ ਵਿੱਚ, ਜੇ ਤੁਹਾਡਾ ਹੁਕਮ ਹੋਵੇ ਤੁਸੀਂ ਐਸੀ ਥਾਂ ਭੇਜੋ ਜਿੱਥੇ ਜਾਂਦਿਆਂ ਹੀ ਮੇਰੀ ਮੌਤ ਹੋ ਜਾਣੀ, ਤਾਂ ਵੀ ਮੈਂ ਮਹਾਰਾਜ ਨਾ ਨਹੀਂ ਕਰ ਸਕਦਾ, ਉੱਥੇ ਵੀ ਜਾਵਾਂਗਾ ਜ਼ਰੂਰ।
ਦੇਰ ਨਾ ਕਰੋ ਪਿਤਾ ਜੀ,
ਆਖਿਆ ਪਿਤਾ ਸਤਿਗੁਰੂ ਜੀ, ਦੇਰ ਨਹੀਂ ਕਰਾਂਗਾ, ਉਸੇ ਵੇਲੇ ਤੁਰ ਪਾਂਗਾ ਜੇ ਤੁਸੀਂ ਮੈਨੂੰ ਐਸੇ ਥਾਂ ਤੇ ਭੇਜ ਦਿਓ ਜਿੱਥੇ ਮੇਰੀ ਜਾਨ ਨਿਕਲ ਜਾਣੀ ਹੋਵੇ।
ਪ੍ਰਾਣ ਦਿਉ ਮੈਂ ਤੁਰੰਤ ਹਾਂ,
ਮਹਾਰਾਜ ਉਸੇ ਵੇਲੇ ਆਪ ਜੀ ਦੇ ਬਚਨਾਂ ਤੋਂ ਮੈਂ ਆਪਣੀ ਜਾਨ ਨਿਸ਼ਾਵਰ ਕਰ ਦਿਆਂਗਾ, ਆਪਣੇ ਪ੍ਰਾਣ ਦੇ ਦੇਵਾਂਗਾ। ਇੰਨੀ ਆਗਿਆਕਾਰੀ ਨਾਲ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਚੌਥੇ ਪਾਤਸ਼ਾਹ ਜੀ ਅੱਗੇ।
ਕਹਿ ਸ਼੍ਰੀ ਅਰਜਨ ਸਰਲ ਸੁਭਾਉ,
ਬਹੁਤ ਹੀ ਸਰਲਤਾ ਨਾਲ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ। ਸਰਲ ਸੁਭਾਅ ਦਾ ਅਰਥ ਹੁੰਦਾ ਕੋਈ ਚਲਾਕੀ ਨਾਲ ਨਹੀਂ ਸੀ ਕੀਤਾ, ਚਤਰਾਈ ਨਹੀਂ ਵਰਤੀ ਮਹਾਰਾਜ ਨੇ, ਵਾਕਿਆ ਹੀ ਇੰਨੀ ਹੀ ਭਾਵਨਾ ਸੀ ਪੰਜਵੇਂ ਪਾਤਸ਼ਾਹ ਜੀ ਦੀ ਚੌਥੇ ਪਾਤਸ਼ਾਹ ਜੀ ਵਿੱਚ। ਆਖਿਆ ਮਹਾਰਾਜ ਜਿੱਥੇ ਮੇਰੀ ਜਾਨ ਜਾਣੀ ਹੋਵੇ, ਜੇ ਉੱਥੇ ਹੁਕਮ ਹੋਵੇ ਤਾਂ ਵੀ ਨਾ ਨਹੀਂ ਕਰਾਂਗਾ, ਇੰਨੀ ਸਰਲਤਾ ਨਾਲ ਹੱਥ ਜੋੜ ਕੇ ਜਵਾਬ ਦਿੱਤਾ ਜੀ।
ਭਏ ਤਿਆਰ ਚੱਲ ਬੇ ਸੰਗਤਾਉ,
ਉਸੇ ਵੇਲੇ ਹੀ ਆਪਣੇ ਤਾਇਆ ਜੀ ਨੂੰ ਆਖਿਆ ਚਲੋ ਤਾਇਆ ਜੀ ਚੱਲੀਏ, ਮੈਂ ਤਿਆਰ ਹਾਂ ਨਾਲ ਜਾਣ ਵਾਸਤੇ।
ਜਨਨੀ ਭਾਨੀ ਢਿੱਗ ਤਪ ਗਏ,
ਮਹਾਰਾਜ ਨੂੰ ਮੱਥਾ ਟੇਕ ਕੇ ਤੇ ਸਿੱਧੇ ਮਾਤਾ ਭਾਨੀ ਜੀ ਕੋਲੇ ਗਏ ਪੰਜਵੇਂ ਪਾਤਸ਼ਾਹ ਜੀ।
ਕਰਨ ਬਿਰਤਾਂਤ ਸਗਲ ਕਹਿ ਦੇ,
ਆਪਣੇ ਲਾਹੌਰ ਚੱਲਣ ਦਾ ਸਾਰਾ ਬਿਰਤਾਂਤ ਆਪਣੇ ਮਾਤਾ ਜੀ ਨੂੰ ਜਾ ਕੇ ਬੀਬੀ ਭਾਨੀ ਜੀ ਨੂੰ ਦੱਸਿਆ ਪੰਜਵੇਂ ਪਾਤਸ਼ਾਹ ਜੀ ਨੇ।
ਕਰਿਓ ਸੁਨੇਹ ਅੰਕ ਬੈਠਾ ਰੇ,
ਕਹਿੰਦੇ ਆਪਣੀ ਗੋਦੀ ਚ ਬਿਠਾ ਲਿਆ ਮਾਤਾ ਭਾਨੀ ਜੀ ਨੇ, ਬਹੁਤ ਪਿਆਰ ਕੀਤਾ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ।
ਮਹਤਕ ਸੁੰਗਤ ਭਾਗ ਉਦਾਰੇ,
ਕਹਿੰਦੇ ਮੱਥਾ ਚੁੰਮਿਆ, ਬਹੁਤ ਅਸੀਸਾਂ ਦਿੱਤੀਆਂ ਮਾਤਾ ਜੀ ਨੇ।
ਸੁਣੋ ਪੁੱਤਰ ਪਿਤਾ ਆਇਸ ਕਰੇ,
ਕਹਿਣ ਲੱਗੇ ਸੁਣੋ ਪੁੱਤਰ ਜੀ, ਜੋ ਤੁਹਾਡੇ ਪਿਤਾ ਜੀ ਗੁਰੂ ਰਾਮਦਾਸ ਮਹਾਰਾਜ ਆਗਿਆ ਕਰਦੇ ਹਨ,
ਇਸ ਮੈਂ ਨਿਜ ਹਿਤ ਨਿਤ ਅਨੁਸਰ,
ਇਹ ਜਾਣ ਲਓ ਵੀ ਉਹਨਾਂ ਦੀ ਆਗਿਆ ਮੰਨਣੀ ਸਦਾ ਤੁਹਾਡੇ ਭਲੇ ਚ ਹੈ। ਜੋ ਵੀ ਆਗਿਆ ਕਰ ਦੇਣਗੇ ਤੁਹਾਡੇ ਸਤਿਕਾਰਯੋਗ ਪਿਤਾ ਜੀ, ਉਹਨਾਂ ਦੀ ਆਗਿਆ ਰਹਿਣ ਵਿੱਚ ਹੀ, ਆਗਿਆ ਵਿੱਚ ਰਹਿਣ ਵਿੱਚ ਹੀ ਤੁਹਾਡਾ ਭਲਾ ਹੈ।
ਨਾਹੇ ਤਾਂ ਗੁਰਤਾ ਘਰ ਤੇ ਜਾਵ ਹੈ,
ਇਹ ਵੀ ਮਾਤਾ ਜੀ ਨੇ ਆਖਿਆ ਵੀ ਪੁੱਤਰ ਜੀ, ਨਹੀਂ ਤੇ ਗੁਰਤਾ ਗੱਦੀ ਘਰੋਂ ਚਲੀ ਜਾਵੇਗੀ, ਜਿਹੜੀ ਮੈਂ ਵਿਸ਼ੇਸ਼ ਕਰਕੇ ਬੇਨਤੀ ਕੀਤੀ ਆਪਣੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਖਸ਼ਿਸ਼ ਲਈ ਹੈ।
ਸੇਵਾ ਕਰੇ ਦਾਸ ਕੋ ਪਾਪ ਹੈ,
ਜਿਹੜਾ ਵੀ ਦਾਸ ਸੇਵਾ ਕਰੇਗਾ ਇਹ ਉਸੇ ਨੂੰ ਮਿਲ ਜਾਣੀ ਹੈ।
ਪ੍ਰਿਥੀਏ ਕੋ ਸੁਭਾਉ ਅਹੰਕਾਰੀ,
ਤੇ ਮਾਤਾ ਜੀ ਕਹਿਣ ਲੱਗੇ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਗੋਦੀ ਚ ਬਿਠਾਇਆ, ਕਹਿੰਦੇ ਵੀ ਪ੍ਰਿਥੀ ਚੰਦ ਦਾ ਸੁਭਾਅ ਬਹੁਤ ਅਹੰਕਾਰੀ ਹੈ।
ਨਹੀਂ ਰਹਿਤ ਪਿਤਾ ਕੇ ਅਨੁਸਾਰ,
ਮੈਂ ਅੱਗੇ ਵੀ ਕਈ ਵਾਰ ਦੇਖਿਆ ਉਹ ਆਪਣੇ ਪਿਤਾ ਜੀ ਦੇ ਅਨੁਸਾਰ ਨਹੀਂ ਚੱਲਦਾ, ਪਿਤਾ ਸਤਿਗੁਰੂ ਜੀ ਦੀ ਆਗਿਆ ਚ ਨਹੀਂ ਚੱਲਦਾ।
ਮਹਾਦੇਵ ਕੋ ਮਹਤ ਸੁਭਾਉ,
ਤੇ ਉਹਦੇ ਤੋਂ ਛੋਟੇ ਮਹਾਦੇਵ ਦਾ ਸੁਭਾਅ ਹੀ ਮਸਤ ਹੈ, ਉਹਨੂੰ ਕੋਈ ਓਦਾਂ ਹੀ ਲੱਥੀ ਚੜੀ ਨਹੀਂ ਹੈਗੀ।
ਖਾਣ ਲਾਭ ਕੋ ਲਖ ਨਾ ਕਾਉ,
ਉਹਨੂੰ ਨਾ ਕੋਈ ਲਾਭ ਦਾ ਫਿਕਰ ਨਾ ਕਿਸੇ ਹਾਨੀ ਦਾ ਫਿਕਰ, ਉਹਨੂੰ ਕੋਈ ਪਰਵਾਹ ਨਹੀਂ, ਆਪਣੀ ਮੌਜ ਵਿੱਚ ਹੀ ਫਿਰਦਾ ਰਹਿੰਦਾ ਉਹ।
ਇੱਕ ਤੇਰੇ ਪਰਮੋਹੇ ਭਰੋਸਾ,
ਬੀਬੀ ਭਾਨੀ ਜੀ ਕਹਿਣ ਲੱਗੇ ਆਪਣੇ ਲਾਲ ਜੀ ਨੂੰ ਵੀ ਪੁੱਤਰ ਜੀ, ਇੱਕ ਮੈਨੂੰ ਸਿਰਫ ਤੇਰੇ ਤੇ ਹੀ ਭਰੋਸਾ ਹੈ।
ਗੁਰਪਾ ਨਾਲੇ ਗੁਣ ਜੁਗਤ ਆਦੋਸ਼।
ਤੇਰੇ ਵਿੱਚ ਬਹੁਤ ਗੁਣ ਨੇ, ਕੋਈ ਦੋਸ਼ ਨਹੀਂ ਹੈ, ਤੇ ਮੈਨੂੰ ਆਸ ਹੈ ਵੀ ਇਹ ਗੁਰਤਾ ਗੱਦੀ ਦਾ ਮਾਲਕ ਤੂੰ ਬਣੇਗਾ, ਕਿਉਂਕਿ ਬਚਨ ਕੀਤੇ ਹਨ ਤੁਹਾਡੇ ਨਾਨਾ ਜੀ ਨੇ।
ਇਹ ਸੁੱਤ ਸ਼੍ਰੀ ਨਾਨਕ ਜੀ ਯਾਦ।
ਹੋਰ ਕਹਿਣ ਲੱਗੇ ਨੇ ਮਾਤਾ ਜੀ, ਕਹਿਣ ਲੱਗੇ ਪੁੱਤਰ ਜੀ ਸੁਣੋ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ
ਦਈ ਦਾਸ ਕੋ ਕੀਆ ਅਹਿਲਾ।
ਇਹ ਹੀ ਮਰਿਆਦਾ ਚੱਲਦੀ ਆਈ ਵੀ ਜਿਸ ਵੀ ਸੇਵਕ ਨੇ, ਦਾਸ ਨੇ ਮਹਾਰਾਜ ਜੀ ਦੀ ਸੇਵਾ ਕਰਕੇ ਪ੍ਰਸੰਨ ਕਰ ਲਿਆ, ਇਹ ਵੱਡੀ ਦਾਤ ਉਸੇ ਸੇਵਕ ਨੂੰ ਮਿਲ ਜਾਂਦੀ ਹੈ।
ਤਿਮ ਸ਼੍ਰੀ ਅੰਗਦ ਅਰਪਿਤਾ ਮੇਰੇ।
ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਅਤੇ ਸਾਡੇ ਪਿਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ
ਦੇਤ ਭਏ ਪਿਖ ਸੇਵਕ ਨੇਰੇ।
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਆਪਣੇ ਸੇਵਕ ਨੂੰ ਖੁਸ਼ ਹੋ ਕੇ ਦਿੱਤੀ ਸੀ ਗੁਰਤਾ ਗੱਦੀ, ਤੇ ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਖੁਸ਼ ਹੋ ਕੇ ਸੇਵਕ ਨੂੰ, ਜਿਹਨੇ ਸੇਵਕ ਭਾਵ ਨਿਭਾਇਆ ਉਹਨੂੰ ਦਿੱਤੀ, ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ।
ਜਿਨ ਕੇ ਸਮ ਤੁਮ ਕਾਲੋ ਕਾਲ।
ਇਸ ਕਰਕੇ ਉਹਨਾਂ ਦੀ ਤਰ੍ਹਾਂ ਕਾਲ ਕਾਲੋ। ਮਾਤਾ ਭਾਨੀ ਜੀ ਆਪਣੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿ ਰਹੇ ਨੇ ਵੀ ਜਿਹਨਾਂ ਸੇਵਕਾਂ ਨੇ ਪਹਿਲਾਂ ਸੇਵਾ ਕਰਕੇ ਇਹ ਵਡਿਆਈ ਪ੍ਰਾਪਤ ਕੀਤੀ, ਆਪਣੇ ਆਪ ਨੂੰ ਸਿਰਫ ਪੁੱਤਰ ਨਾ ਸਮਝੋ, ਮਹਾਰਾਜ ਦੇ ਸੇਵਕ ਵੀ ਬਣਾਓ, ਉਹਨਾਂ ਸੇਵਕਾਂ ਦੀ ਤਰ੍ਹਾਂ ਤੁਸੀਂ ਘਾਲਣਾ ਘਾਲੋ।
ਆਇਸ ਅਨੁਸਾਰੀ ਸਭ ਕਾਲ।
ਸਭ ਕਾਲ ਦਾ ਅਰਥ ਹੈ ਹਰ ਸਮੇਂ, ਹਰ ਸਮੇਂ ਤੁਸੀਂ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਗਿਆ ਵਿੱਚ ਰਹਿਣਾ ਹੈ।
ਨਹੀਂ ਗੁਰਨ ਕੈ ਮੋਹ ਕਦਾਈ।
ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਦੇ ਮਨ ਚ ਕਿਸੇ ਤਰ੍ਹਾਂ ਦਾ ਕਦੀ ਮੋਹ ਨਹੀਂ ਹੁੰਦਾ।
ਰੀਝੈ ਸੇਵਕ ਦੇ ਬੜਿਆਈ।
ਬਸ ਉਹ ਆਪਣੇ ਸੇਵਕ ਤੇ ਪ੍ਰਸੰਨ ਹੋ ਜਾਂਦੇ ਨੇ, ਜਿਸ ਸੇਵਕ ਤੇ ਖੁਸ਼ ਹੋ ਗਏ, ਇਹ ਤਿੰਨਾਂ ਲੋਕਾਂ ਦੀ ਵਡਿਆਈ ਦਾ ਛਤਰ ਉਸੇ ਦੇ ਸੀਸ ਤੇ ਰੱਖ ਦਿੰਦੇ ਨੇ, ਤੇ ਤੁਸੀਂ ਸੇਵਕ ਬਣ ਕੇ ਸੇਵਾ ਕਰਨੀ ਮਹਾਰਾਜ ਜੀ ਦੀ।
ਇਸ ਚਿੰਤਾ ਮੈਂ ਚਿਤ ਨਿਤ ਮੇਰੋ।
ਹੁਣ ਬੀਬੀ ਭਾਨੀ ਜੀ ਕਹਿਣ ਲੱਗੇ ਇਸ ਚਿੰਤਾ ਇਹ ਇੱਕ ਚਿੰਤਾ ਮੇਰੇ ਮਨ ਵਿੱਚ ਲੱਗੀ ਰਹਿੰਦੀ ਹੈ।
ਓ ਪਰ ਇੱਕ ਭਰੋਸਾ ਹੈਰੂ।
ਬਸ ਤੇਰੇ ਤੇ ਹੀ ਇੱਕ ਮੈਨੂੰ ਭਰੋਸਾ ਹੈ, ਇੱਕ ਮੈਨੂੰ ਆਸ ਹੈ ਤੇਰੇ ਤੇ, ਭਈ ਤੇਰੇ ਵਿੱਚ ਸਭ ਗੁਣ ਨੇ, ਤੂੰ ਆਗਿਆਕਾਰੀ ਹੈ ਆਪਣੇ ਪਿਤਾ ਜੀ ਦਾ।
ਰਹੀ ਸੋ ਪ੍ਰਥੀਏ ਕੋ ਸਮਝਾਏ।
ਮਾਤਾ ਜੀ ਕਹਿਣ ਲੱਗੇ ਮੈਂ ਪ੍ਰਿਥੀ ਚੰਦ ਨੂੰ ਬਹੁਤ ਸਮਝਾ ਕੇ ਦੇਖ ਲਿਆ ਹੈ।
ਨਹਿ ਮਨ ਹੈ ਅਹੰਕਾਰ ਕਰਾਏ।
ਬਹੁਤ ਅਹੰਕਾਰੀ ਹੈ ਉਹ ਬਿਲਕੁਲ ਨਹੀਂ ਮੰਨਦਾ, ਉਹ ਤਾਂ ਆਪਣੇ ਪਿਤਾ ਜੀ ਦਾ ਬਚਨ ਨਹੀਂ ਮੰਨਦਾ, ਤੇ ਮੇਰਾ ਬਚਨ ਕੀ ਮੰਨਣਾ ਉਸਨੇ।
ਹਾਥਨ ਕੋ ਮੀਂਡਤ ਰਹਿ ਜਾ ਹੈ।
ਕਹਿੰਦੇ ਨੇ ਬਸ ਹੱਥ ਮਲਦਾ ਰਹਿ ਜਾਏਗਾ, ਇਹ ਮੈਨੂੰ ਪਤਾ ਵੀ ਹੰਕਾਰੀ ਤੇ ਹੈਗਾ, ਮਤ ਨੀ ਉਹਦੀ ਚੰਗੀ, ਮੈਂ ਸਮਝਾ ਕੇ ਦੇਖ ਲਿਆ, ਪਰ ਜਦੋਂ ਸਮਾਂ ਆ ਗਿਆ ਖਾਲੀ ਹੱਥ ਮਲਦਾ ਰਹਿ ਜਾਵੇਗਾ।
ਗੁਰਤਾਇਆ ਪਰਸੇਵ ਕਰ ਲੈ।
ਜਿਹੜਾ ਸੇਵਾ ਕਰੇਗਾ ਗੁਰਤਾ ਗੱਦੀ ਉਹ ਲੈ ਜਾਵੇਗਾ, ਫਿਰ ਇਹ ਖਾਲੀ ਹੱਥ ਮਿਲੇਗਾ ਪ੍ਰਿਥੀ ਚੰਦ।
ਮੈਂ ਤੋ ਆਸ਼ਕ ਕਰਬ ਉਚਾਰੀ।
ਕਹਿੰਦੇ ਨੇ ਮੈਂ ਤਾਂ ਬਹੁਤ ਕੁਝ ਕਰਕੇ ਯਤਨ ਕਰਕੇ ਦੇਖ ਲਏ ਹਨ।
ਰਹੂ ਸਦਾ ਪਿਤਾ ਕੇ ਅਨੁਸਾਰੀ।
ਮੈਂ ਤੈਨੂੰ ਅਸੀਸ ਦੇਨੀ ਆ ਪੁੱਤਰ, ਤੂੰ ਸਦਾ ਆਪਣੇ ਪਿਤਾ ਸਤਿਗੁਰੂ ਜੀ ਦੀ ਆਗਿਆ ਵਿੱਚ ਰਹੇ।
ਇਹ ਸਮਝਾਏ ਨੈਣ ਜਲ ਭਰੇ।
ਇਉਂ ਕਹਿੰਦਿਆਂ ਕਹਿੰਦਿਆਂ ਮਾਤਾ ਜੀ ਦੇ ਅੱਖਾਂ ਵਿੱਚ ਪਾਣੀ ਆ ਗਿਆ ਜੀ, ਪ੍ਰੇਮ ਦਾ ਜਲ ਆ ਗਿਆ ਹੈ।
ਜਾਹੋ ਪੁੱਤਰ ਆਏ ਸਿਆਬ ਕਰੇ।
ਆਖਿਆ ਠੀਕ ਹੈ ਜਾਓ ਪੁੱਤਰ ਜੀ, ਤੁਸੀਂ ਜਾਓ ਲਾਹੌਰ ਨੂੰ ਜਿਵੇਂ ਆਗਿਆ ਕੀਤੀ ਤੁਹਾਡੇ ਪਿਤਾ ਸਤਿਗੁਰੂ ਜੀ ਨੇ।
ਸਾਦਰ ਸ਼ੀਖ ਮਾਤ ਕੀ ਮਾਨੀ।
ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਦਰ ਨਾਲ ਨਮਸਕਾਰ ਕੀਤੀ ਤੇ ਮਾਤਾ ਜੀ ਦੀ ਸਿੱਖਿਆ ਨੂੰ ਮੰਨ ਲਿਆ ਉਹਨਾਂ ਨੇ ਜੀ।
ਸ਼ੀਸ ਨਮਰ ਕਰ ਬੰਧਨ ਠਾਨੀ।
ਆਪਣਾ ਸੀਸ ਨਵਾ ਕੇ ਆਪਣੇ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ।
ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼।
ਇਹ ਆਸੀਸ ਦਿੱਤੀ ਸੀ ਆਪਣੇ ਲਾਲ ਜੀ ਨੂੰ ਮਾਤਾ ਭਾਨੀ ਜੀ ਨੇ ਕਿ ਮੇਰੀ ਆਸੀਸ ਹੈ ਪੁੱਤਰ ਤੈਨੂੰ ਕਦੀ ਅਕਾਲ ਪੁਰਖ ਨਾ ਭੁੱਲੇ, ਤੈਨੂੰ ਅਕਾਲ ਪੁਰਖ ਦਾ ਸਰੂਪ ਆਪਣੇ ਪਿਤਾ ਜੀ ਦੇ ਬਚਨ ਸਦਾ ਚੇਤੇ ਰਹਿਣ, ਤੂੰ ਸਦਾ ਆਪਣੇ ਪਿਤਾ ਜੀ ਦੀ ਆਗਿਆ ਵਿੱਚ ਰਹੇ, ਮੈਂ ਤੈਨੂੰ ਇਹ ਅਸੀਸ ਦੇਨੀ ਹੈ। ਜਦੋਂ ਇਉਂ ਆਖਿਆ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮਾਤਾ ਜੀ ਨੂੰ ਮੱਥਾ ਟੇਕ ਦਿੱਤਾ ਜੀ।
ਵਿਦਾ ਹੋਏ ਜਨਨੀ ਤੇ ਨਿਕਸੇ।
ਕਹਿੰਦੇ ਨੇ ਮੱਥਾ ਟੇਕ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੇ ਫਿਰ ਬਾਹਰ ਨਿਕਲ ਆਏ ਮਾਤਾ ਜੀ ਦੇ ਕੋਲੋਂ ਆਗਿਆ ਲੈ ਕੇ। ਹੁਣ ਇੱਥੇ ਇੱਕ ਛੋਟੀ ਜਿਹੀ ਆਪਾਂ ਵਿਚਾਰ ਕਰਾਂਗੇ। ਕਈ ਵਾਰ ਕੁਝ ਕੁ ਗੁਰਮੁਖ ਪਿਆਰੇ ਕਹਿੰਦੇ ਨੇ, ਠੀਕ ਵੀ ਕਹਿੰਦੇ ਨੇ ਉਦਾਂ, ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਨਹੀਂ ਜੀ ਕਿਸੇ ਨੂੰ ਮੰਨਦੇ, ਅਸੀਂ ਨਹੀਂ ਜੀ ਕਿਸੇ ਨੂੰ ਮੰਨਦੇ, ਅਸੀਂ ਨਹੀਂ ਕਿਸੇ ਨੂੰ ਸੀਸ ਨਵਾਉਂਦੇ। ਇੱਥੇ ਬਚਨ ਆ ਗਿਆ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੇ ਮਾਤਾ ਜੀ ਨੂੰ ਮੱਥਾ ਟੇਕਿਆ, ਤੇ ਜੇ ਭਲਾ ਆਪਾਂ ਆਪਣੇ ਪਿਤਾ ਜੀ ਨੂੰ ਮੱਥਾ ਟੇਕੀਏ ਤਾਂ ਫਿਰ ਕੀ ਹੁੰਦਾ, ਮਹਾਰਾਜ ਜੀ ਨਾਰਾਜ਼ ਹੋ ਜਾਣਗੇ। ਜੇ ਕੋਈ ਬੱਚਾ ਆਪਣੀ ਮਾਤਾ ਨੂੰ ਮੱਥਾ ਟੇਕੇ ਗੁਰਮੁਖੋ, ਗੁਰੂ ਸਾਹਿਬ ਨਾਰਾਜ਼ ਨਹੀਂ ਹੁੰਦੇ। ਗੁਰੂ ਜਾਣ ਕੇ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਾਂਗੇ, ਉਹਨਾਂ ਤੋਂ ਬਿਨਾਂ ਕਿਸੇ ਨੂੰ ਇਹ ਸਮਝਣਾ ਵੀ ਇਹ ਵੀ ਗੁਰੂ ਜੀ ਦੇ ਸਮਰੱਥ ਹੈ ਇਹ ਤਾਂ ਪਾਪ ਹੈ। ਤਿੰਨਾਂ ਲੋਕਾਂ ਦੇ ਮਾਲਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਪਰ ਮਹਾਰਾਜ ਜੀ ਤੋਂ ਬਿਨਾਂ ਜੇ ਕੋਈ ਬੱਚਾ ਆਪਣੇ ਮਾਤਾ ਪਿਤਾ ਨੂੰ ਸੀਸ ਨਵਾਵੇ ਤਾਂ ਪਾਪ ਨਹੀਂ ਹੁੰਦਾ ਗੁਰਮੁਖੋ। ਇਹ ਨਾ ਅੜੀ ਕਰੇ ਵੀ ਲਓ ਜੀ ਮੈਂ ਤਾਂ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ, ਹੁਣ ਮੈਂ ਆਪਣੇ ਪਿਤਾ ਨੂੰ ਵੀ ਮੱਥਾ ਨਹੀਂ ਟੇਕਦਾ। ਨਹੀਂ, ਪਿਤਾ ਨੂੰ ਤੇ ਮਾਤਾ ਨੂੰ ਮੱਥਾ ਟੇਕਣਾ ਹੋਰ ਗੱਲ ਹੁੰਦੀ ਹੈ, ਤਾਂ ਗੁਰੂ ਸਾਹਿਬ ਜੀ ਨੂੰ ਸੀਸ ਨਵਾਉਣਾ ਮੱਥਾ ਟੇਕਣਾ ਹੋਰ ਗੱਲ ਹੁੰਦੀ ਹੈ। ਤੇ ਪਰ ਗੁਰੂ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਹੋਰ ਗੁਰੂ ਜਾਣ ਕੇ ਕਦੇ ਸਿੱਖ ਮੱਥਾ ਨਾ ਟੇਕੇ, ਇਹ ਵੀ ਚੇਤੇ ਰੱਖੇ ਜੀ।
ਵਿਦਾ ਹੋਏ ਜਨਨੀ ਤੇ ਨਿਕਸੇ,
ਕਹਿੰਦੇ ਨੇ ਫਿਰ ਵਿਦਿਆ ਹੋ ਕੇ ਆਪਣੇ ਮਾਤਾ ਜੀ ਨੂੰ ਨਮਸਕਾਰ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨਿਕਲੇ ਘਰੋਂ ਜੀ।
ਕਮਲ ਪੱਤਰ ਸੇ ਲੋਚਨ ਬਿਕਸੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਜਿਹੜੇ ਕਮਲ ਫੁੱਲ ਦੇ ਪੱਤਰਿਆਂ ਵਰਗੇ ਨੇ, ਪੂਰੇ ਖੇੜੇ ਵਿੱਚ ਆਨੰਦ ਵਿੱਚ ਹਨ ਪੰਜਵੇਂ ਪਾਤਸ਼ਾਹ ਜੀ ਜਦੋਂ ਮਹੱਲਾਂ ਚੋਂ ਬਾਹਰ ਆਏ ਜੀ।
ਬਹੁਰ ਪਿਤਾ ਕੋ ਕਰ ਕਹਿ ਨਮੋ,
ਫਿਰ ਚੌਥੇ ਪਾਤਸ਼ਾਹ ਜੀ ਕੋਲੇ ਗਏ, ਪੰਜਵੇਂ ਪਾਤਸ਼ਾਹ ਜੀ ਮਾਤਾ ਜੀ ਦੀ ਆਗਿਆ ਲੈ ਕੇ ਫਿਰ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਗਏ ਹਨ।
ਪਾਉ ਸੰਗ ਚਲੇ ਤੇ ਸਮੋ,
ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਨੂੰ ਤੁਰ ਪਏ ਪੰਜਵੇਂ ਪਾਤਸ਼ਾਹ ਜੀ।
ਦੋਨੋਂ ਭਰਾਤਨ ਕੋ ਕਰ ਬੰਦਨ,
ਫਿਰ ਤੁਰਨ ਤੋਂ ਪਹਿਲਾਂ ਆਪਣੇ ਦੋਨੋਂ ਵੱਡੇ ਭਰਾਵਾਂ ਨੂੰ ਬਾਬੇ ਮਹਾਦੇਵ ਤੇ ਪ੍ਰਿਥੀ ਚੰਦ ਨੂੰ ਵੰਦਨਾ ਕੀਤੀ ਜੀ।
ਚਲੇ ਸਗਟ ਆਰੂੜ ਸੁਸ਼ੰਦਨ,
ਸਗਟ ਗੱਡੇ ਨੂੰ ਕਹਿੰਦੇ ਨੇ, ਗੱਡੇ ਤੇ ਆਏ ਸਨ ਸਾਧ ਸੰਗਤ ਜੀ, ਭਾਈ ਸੁਹਾਰੀ ਮੱਲ ਜੀ ਨਾਲ ਚਾਰ ਸੇਵਾਦਾਰ ਸਨ, ਉਸੇ ਗੱਡੇ ਤੇ ਹੀ ਬੈਠ ਗਏ ਪੰਜਵੇਂ ਪਾਤਸ਼ਾਹ ਜੀ ਲਾਹੌਰ ਜਾਣ ਵਾਸਤੇ।
ਸਭ ਮਗ ਸਨ ਸਨ ਕਰ ਸ਼ੋਰ,
ਕਹਿੰਦੇ ਹੌਲੀ ਹੌਲੀ ਸਾਰਾ ਰਸਤਾ ਪਿੱਛੇ ਛੱਡ ਦਿੱਤਾ ਜੀ।
ਜਾਏ ਪ੍ਰਵੇਸ਼ੇ ਪੁਰੀ ਲਾਹੌਰ,
ਲਾਹੌਰ ਵਿੱਚ ਜਾ ਕੇ ਪ੍ਰਵੇਸ਼ ਕੀਤਾ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਤਾਇਆ ਜੀ ਦੇ ਨਾਲ।
ਰਚੋ ਵਿਆਹ ਸੁਧ ਕੋ ਸੰਹਾਰੀ,
ਕਹਿੰਦੇ ਫਿਰ ਪੂਰੀ ਵਿਆਹ ਦੀ ਰਚਨਾ ਭਾਈ ਸੁਹਾਰੀ ਮੱਲ ਜੀ ਨੇ ਕੀਤੀ, ਜੋ ਕੁਝ ਉਹਨਾਂ ਦੀ ਜ਼ਿੰਮੇਵਾਰੀ ਸੀ ਸ਼ਾਦੀ ਦੀ ਉਹ ਨਿਭਾ ਰਹੇ ਹਨ।
ਸ੍ਰੀ ਅਰਜਨ ਮਿਲ ਨਾਰ ਕੋਲ ਸਾਰੇ,
ਸਾਰੇ ਸੰਬੰਧੀਆਂ ਨੂੰ ਲਾਹੌਰ ਦੀਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਜਾ ਕੇ ਮਿਲੇ ਤੇ ਨਾਲ ਵਿਆਹ ਦੇ ਕੰਮ ਵਿੱਚ ਸ਼ਾਦੀ ਦੇ ਕੰਮ ਵਿੱਚ ਵੀ ਹਿੱਸਾ ਬਣਾਉਂਦੇ ਹਨ।
ਜਥਾ ਯੋਗ ਸਭ ਕੋ ਹਰਖਾਇਓ,
ਜਥਾ ਯੋਗ ਸਭ ਨੂੰ ਪ੍ਰਸੰਨ ਕੀਤਾ ਕਿਉਂਕਿ ਬਹੁਤ ਹੀ ਮਿੱਠਾ ਤੇ ਮਲਾਪੜਾ ਸੁਭਾਅ ਸੀ ਪੰਜਵੇਂ ਪਾਤਸ਼ਾਹ ਜੀ ਦਾ।
ਗਏ ਬਰਾਤ ਸੰਗ ਸੁਖ ਪਾਇਓ,
ਫਿਰ ਸੱਚੇ ਪਾਤਸ਼ਾਹ ਜੀ ਬਰਾਤ ਦੇ ਨਾਲ ਵੀ ਗਏ ਹਨ, ਸਾਰਿਆਂ ਨੂੰ ਸੁਖ ਦਿੱਤਾ ਹੈ।
ਜਬ ਲਗ ਤਿਨਕੇ ਕਾਰਜ ਭਇਓ,
ਜਦੋਂ ਤੱਕ ਸ਼ਾਦੀ ਦਾ ਕਾਰਜ ਚੱਲਦਾ ਰਿਹਾ ਤਕਰੀਬਨ ਇੱਕ ਮਹੀਨਾ, ਮਹਾਰਾਜ ਨੇ ਆਖਿਆ ਸੀ ਉਹ ਇੱਕ ਮਹੀਨੇ ਤੱਕ ਜੀ।
ਤਬ ਲਗ ਬਾਸ ਤੈਨੂੰ ਕੇ ਕੀਓ,
ਉਦੋਂ ਤੱਕ ਜਿਹੜਾ ਆਪਣਾ ਵਾਸ ਸੀ ਆਪਣੇ ਤਾਇਆ ਜੀ ਭਾਈ ਸੁਹਾਰੀ ਮੱਲ ਦੇ ਘਰੇ ਰੱਖਿਆ ਆਪਣਾ ਆਸਣ ਪੰਜਵੇਂ ਪਾਤਸ਼ਾਹ ਜੀ ਨੇ,
ਉਹਨੇ ਆਪਣੀ ਧਰਮਸ਼ਾਲਾ ਤੇਰੇ,
ਤੇ ਫਿਰ ਧਰਮਸ਼ਾਲਾ ਵਿੱਚ ਆ ਗਏ ਜਿੱਥੇ ਚੌਥੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ ਚੂਨਾ ਮੰਡੀ ਵਿਖੇ।
ਸਭ ਸੰਗਤ ਸਿੱਖ ਆਨੰਦ ਭਰੇ,
ਕਹਿੰਦੇ ਸਭ ਸੰਗਤਾਂ ਦੋਨੇ ਵੇਲੇ ਧਰਮਸ਼ਾਲਾ ਵਿੱਚ ਜੁੜਦੀਆਂ ਨੇ ਵੱਡੀ ਗਿਣਤੀ ਜੀ, ਤੇ ਪੰਜਵੇਂ ਪਾਤਸ਼ਾਹ ਜੀ ਉਹਨਾਂ ਨੂੰ ਨਾਮ ਜਪਾਉਂਦੇ ਹਨ, ਚੌਥੇ ਪਾਤਸ਼ਾਹ ਜੀ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹਨ ਜੀ।
ਕਰਤ ਪ੍ਰਤੀਕਣ ਪੱਤਰੀ ਪਿਤਾ ਕੀ,
ਕਹਿੰਦੇ ਹੁਣ ਅੜੀਕਣ ਲੱਗ ਪਏ ਨੇ ਵੀ ਅੰਮ੍ਰਿਤਸਰ ਤੋਂ ਕੋਈ ਪੱਤਰ ਕੋਈ ਚਿੱਠੀ ਕੋਈ ਸੁਨੇਹਾ ਆਵੇ ਤੇ ਮੈਂ ਲਾਹੌਰ ਤੋਂ ਵਾਪਸ ਜਾਵਾਂ।
ਪਗ ਪੰਕਜ ਮਹਿ ਪ੍ਰੀਤੀ ਚਿਤ ਕੀ,
ਬਹੁਤ ਹੀ ਚਿੱਤ ਦੀ ਪ੍ਰੀਤੀ ਪੰਜਵੇਂ ਪਾਤਸ਼ਾਹ ਜੀ ਦੀ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਚ ਰਹਿੰਦੀ ਸੀ, ਕਿਉਂਕਿ ਅੱਗੇ ਵੀ ਬੇਨਤੀ ਕੀਤੀ ਵੀ ਉਹ ਸਿਰਫ ਪਿਤਾ ਜੀ ਨਹੀਂ ਸੀ ਸਮਝਦੇ, ਉਹ ਸਮਝਦੇ ਸੀ ਵੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਬਹੁਤ ਚਰਨਾਂ ਦਾ ਪ੍ਰੇਮ ਰੱਖਦੇ ਸਨ ਮਨ ਵਿੱਚ, ਇਸ ਕਰਕੇ ਹੁਣ ਦਰਸ਼ਨ ਕੀਤਿਆਂ ਨੂੰ ਮਹੀਨੇ ਲੰਘ ਗਏ ਨੇ, ਇਸ ਕਰਕੇ ਹੁਣ ਉਹ ਉਡੀਕਦੇ ਨੇ ਵੀ ਕੋਈ ਸੁਨੇਹਾ ਆਵੇ ਗੁਰੂ ਕੇ ਚੱਕ ਤੋਂ ਤੇ ਅਸੀਂ ਵਾਪਸ ਜਾਈਏ, ਜਿਵੇਂ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿਰਫ ਆਪਣਾ ਭਰਾ ਨਹੀਂ ਸੀ ਜਾਣਦੇ, ਉਹਨਾਂ ਨੂੰ ਪਤਾ ਸੀ ਵੀ ਇਹ ਕਰਤਾਰ ਦਾ ਸਰੂਪ ਨੇ, ਭਰਾ ਤਾਂ ਹੈ ਨਹੀਂ ਨੇ, ਉਹਨਾਂ ਤੋਂ 5 ਸਾਲ ਛੋਟੇ ਨੇ, ਪਰ ਫਿਰ ਵੀ ਬੇਬੇ ਨਾਨਕੀ ਜੀ ਬਹੁਤ ਅਦਬ ਕਰਦੇ ਸੀ, ਛੋਟੇ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਤਿਕਾਰ ਕਰਦੇ ਸੀ, ਇਹ ਪਤਾ ਸੀ ਵੀ ਇਹ ਨਿਰੰਕਾਰ ਦੀ ਜੋਤ ਹੈ, ਸਿਰਫ ਮੇਰਾ ਵੀਰ ਨਹੀਂ ਹੈਗਾ, ਇਹ ਪਰਮੇਸ਼ਰ ਦਾ ਸਰੂਪ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਚੌਥੇ ਪਾਤਸ਼ਾਹ ਜੀ ਨੂੰ ਰੱਬ ਰੂਪ ਵੀ ਜਾਣਦੇ ਸਨ, ਇਹ ਤਾਂ ਪਤਾ ਸੀ ਕਿ ਸਾਡੇ ਪਿਤਾ ਜੀ ਨੇ, ਪਰ ਇਹ ਵੀ ਪਤਾ ਸੀ ਪਰਮੇਸ਼ਰ ਸਰੂਪ ਹੈ, ਇਸ ਲਈ ਬਹੁਤ ਪ੍ਰੇਮ ਉਹਨਾਂ ਦੇ ਚਰਨਾਂ ਦਾ ਰੱਖਦੇ ਸੀ ਮਨ ਵਿੱਚ।
ਨਿਸਰ ਸਿਮਰਤ ਹੀ ਬੀਤੇ,
ਦਿਨ ਰਾਤ ਪੰਜਵੇਂ ਪਾਤਸ਼ਾਹ ਜੀ ਦੀ ਚੌਥੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਲੰਘਦੀ ਹੈ।
ਸੋ ਜਸ ਉਚਾਰਤ ਸੰਗਤ ਚੀਤੇ,
ਕਹਿੰਦੇ ਸੰਗਤ ਵਿੱਚ ਬੈਠ ਕੇ ਚਿੱਤ ਦੀ ਪ੍ਰੀਤੀ ਨਾਲ ਚੌਥੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਦੋਨੋਂ ਵੇਲੇ ਜੀ।
ਪ੍ਰੇਮ ਪ੍ਰਵਾਹ ਵਰਧਤੋ ਜਾਏ,
ਰੋਜ਼ ਰੋਜ਼ ਪ੍ਰੇਮ ਦਾ ਪ੍ਰਵਾਹ ਮਹਾਰਾਜ ਜੀ ਦੇ ਹਿਰਦੇ ਵਿੱਚ ਵਧਦਾ ਜਾਂਦਾ ਪੰਜਵੇਂ ਪਾਤਸ਼ਾਹ ਜੀ ਦੇ।
ਦਰਸ਼ਨ ਕਰਵੇ ਕੋ ਅਕੁਲ,
ਬਹੁਤ ਜ਼ਿਆਦਾ ਮਨ ਚ ਲਾਲਚ ਹੈ ਵੀ ਛੇਤੀ ਦਰਸ਼ਨ ਕਰੀਏ ਚੌਥੇ ਪਾਤਸ਼ਾਹ ਜੀ ਦੇ, ਛੇਤੀ ਦਰਸ਼ਨ, ਪਰ ਜਿੰਨੀ ਦੇਰ ਮਹਾਰਾਜ ਜੀ ਦੀ ਆਗਿਆ ਨਹੀਂ ਓਨੀ ਦੇਰ ਲਾਹੌਰ ਤੋਂ ਵਾਪਸ ਜਾ ਨਹੀਂ ਸਕਦੇ ਜੀ।
ਖਾਣ ਪਾਣ ਸੁਖ ਸੋਭਨ ਕਰਬੋ,
ਕਹਿੰਦੇ ਜਿਹੜਾ ਖਾਣਾ ਪੀਣਾ ਤੇ ਸੁਖ ਨਾਲ ਸੌਣਾ ਸੀ,
ਸਨੇ ਸਨੇ ਇਨਕੋ ਪਰ ਹਰਬੋ,
ਹੌਲੀ ਹੌਲੀ ਉਹ ਘਟਦਾ ਜਾਂਦਾ ਪੰਜਵੇਂ ਪਾਤਸ਼ਾਹ, ਕਿਉਂ ਕਿਉਂਕਿ ਸੁਨੇਹਾ ਆ ਨਹੀਂ ਰਿਹਾ, ਦਰਸ਼ਨਾਂ ਨੂੰ ਮਨ ਬਹੁਤ ਜ਼ਿਆਦਾ ਕਰਦਾ ਪਿਆ, ਆਗਿਆ ਬਿਨਾਂ ਲਾਹੌਰ ਤੋਂ ਵਾਪਸ ਜਾ ਨਹੀਂ ਸਕਦੇ, ਇਸ ਲਈ ਖਾਣਾ ਪੀਣਾ ਘੱਟ ਗਿਆ, ਨੀਂਦ ਘੱਟ ਗਈ ਮਹਾਰਾਜ ਜੀ ਦੀ।
ਸਤਿਗੁਰ ਪਿਤਾ ਸੁਸ਼ੀਲ ਵਿਸਾਲ,
ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਿਤਾ ਉਦਾਰ ਦਾਤੇ ਨੇ ਜਿਹੜੇ ਸੁਸ਼ੀਲ ਸੁਭਾਅ ਵਾਲੇ,
ਕਰਹਿ ਸਰਾਹਨ ਸਭ ਹੀ ਕਾਲ,
ਸਾਰਾ ਸਮਾਂ ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦੇ ਰਹਿੰਦੇ ਹਨ।
ਬੀਤ ਗਏ ਇਮ ਕਿਤਕ ਮਹੀਨੇ,
ਕਹਿੰਦੇ ਕੁਝ ਕੁ ਮਹੀਨੇ ਬਤੀਤ ਗਏ ਏਦਾਂ ਲਾਹੌਰ ਵਿਚ ਬੈਠਿਆਂ ਨੂੰ ਕੋਈ ਸੁਨੇਹਾ ਨਹੀਂ ਆਇਆ ਅੰਮ੍ਰਿਤਸਰ ਤੋਂ।
ਕਰਤ ਪ੍ਰਤੀਖਣ ਪ੍ਰੇਮ ਪ੍ਰਵੀਨੇ,
ਕਹਿੰਦੇ ਪ੍ਰੇਮ ਨਾਲ ਪ੍ਰਤੀਕਸ਼ਾ ਕਰਦੇ ਆ, ਉਡੀਕ ਕਰਦੇ ਪੰਜਵੇਂ ਪਾਤਸ਼ਾਹ ਜੀ, ਅੱਜ ਸੁਨੇਹਾ ਆ ਜਾਵੇਗਾ, ਅੱਜ ਸੁਨੇਹਾ ਆ ਜਾਵੇਗਾ, ਮੈਂ ਜਾ ਕੇ ਮੱਥਾ ਟੇਕਾਂ ਦਰਸ਼ਨ ਕਰਾਂ, ਪਰ ਕੋਈ ਸੁਨੇਹਾ ਨਹੀਂ ਆਇਆ ਜੀ।
ਰਾਮਦਾਸ ਸ੍ਰੀ ਸਤਿਗੁਰ ਪਿਤਾ,
ਇੱਧਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ,
ਇਹਨੂੰ ਨਾ ਸਿਮਰਿਓ ਪਰਖਣ ਹਿੱਤਾ,
ਕਿਉਂ? ਕਿਉਂਕਿ ਪਰਖ ਦਾ ਸਾਧ ਸੰਗਤ ਜੀ ਪਰਚਾ ਪਾਇਆ ਸੀ, ਇਸ ਕਰਕੇ ਚੌਥੇ ਪਾਤਸ਼ਾਹ ਜੀ ਨੇ ਚੇਤੇ ਹੀ ਨਹੀਂ ਕੀਤਾ ਪੰਜਵੇਂ ਪਾਤਸ਼ਾਹ ਜੀ ਨੂੰ, ਮਤਲਬ ਕੋਈ ਸੁਨੇਹਾ ਨਹੀਂ ਭੇਜਿਆ, ਕੋਈ ਚਿੱਠੀ ਨਹੀਂ ਭੇਜੀ ਵੀ ਤੁਸੀਂ ਲਾਹੌਰ ਤੋਂ ਆ ਜਾਓ। ਕਿਉਂ? ਕਿਉਂਕਿ ਪਰਖ ਕਰਦੇ ਪਏ ਸੀ ਮਹਾਰਾਜ।
ਪ੍ਰਿਥੀ ਆ ਰਹੇ ਪਾਸ ਨਿਸ ਦਿਨ ਮੈਂ,
ਉਧਰ ਪ੍ਰਿਥੀ ਚੰਦ ਦਿਨੇ ਰਾਤ ਚੌਥੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਰਹਿੰਦਾ ਹੈ।
ਜਾਣੇ ਬੜੋ ਆਪ ਕੋ ਮਨ ਮੈਂ,
ਆਪਣੇ ਆਪ ਨੂੰ ਬਹੁਤ ਸਿਆਣਾ ਤੇ ਚਾਤਰ ਸਮਝਦਾ ਸੀ ਪ੍ਰਿਥੀ ਚੰਦ।
ਪਿਤਾ ਪਾਛੇ ਮੈਂ ਲੈ ਗੁਰਗਾਦੀ,
ਮਨ ਚ ਸੋਚਦਾ ਵੀ ਪਿਤਾ ਜੀ ਤੋਂ ਬਾਅਦ ਗੁਰਤਾ ਗੱਦੀ ਤਾਂ ਮੇਰੇ ਕੋਲੇ ਆਉਣੀ ਹੈ।
ਕਰੋ ਸਦਾ ਮਨ ਭਾਵਤ ਸ਼ਾਦੀ,
ਸ਼ਾਦੀ ਖੁਸ਼ੀ ਨੂੰ ਕਹਿੰਦੇ, ਕਹਿੰਦਾ ਫਿਰ ਮਨ ਭਾਉਂਦੀਆਂ ਖੁਸ਼ੀਆਂ ਕਰਾਂਗਾ ਜਦੋਂ ਮੈਂ ਗੁਰੂ ਬਣ ਗਿਆ ਤਾਂ।
ਅਮਰੇ ਘਰ ਮੈਂ ਸਭ ਵਡਿਆਈ,
ਕਹਿੰਦਾ ਇਹ ਮੇਰੇ ਘਰ ਚ ਆ ਜਾਣੀ ਸਾਰੀ ਵਡਿਆਈ ਜਿੰਨੀ ਹੈ।
ਲੋਕ ਹਜ਼ਾਰੋਂ ਪਰਤੇ ਪਾਏ,
ਕਹਿੰਦੇ ਹਜ਼ਾਰਾਂ ਦੀ ਗਿਣਤੀ ਚ ਲੋਕ ਜਿਹੜੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਨਾ, ਲੋਕ ਹਜ਼ਾਰੋਂ ਪਰਤੇ ਪਾਈ, ਵੀ ਜਿਹੜੇ ਪੈਰੀ ਪੈਂਦੇ ਨਾ ਹਜ਼ਾਰਾਂ ਸਿੱਖ ਆਣ ਕੇ ਰੋਜ਼, ਇਹ ਮੱਥੇ ਮੁੜ ਕੇ ਮੈਨੂੰ ਟੇਕਿਆ ਕਰਨਗੇ, ਇਹ ਸਾਰੀਆਂ ਸੰਗਤਾਂ ਫਿਰ ਮੇਰੇ ਚਰਨੀ ਆਣ ਕੇ ਪਿਆ, ਏਦਾਂ ਮਨ ਚ ਸੋਚ ਕੇ ਤਾਂ ਖੁਸ਼ ਹੋ ਰਿਹਾ ਪ੍ਰਿਥੀ ਚੰਦ।
ਦਰਬ ਛਪਾਵਤ ਨਿਤ ਪ੍ਰਤ ਨਿਆਰੇ,
ਬਹੁਤ ਸਾਰਾ ਧਨ ਛਪਾ ਲੈਂਦਾ, ਇਹ ਲਕਾ ਲਕਾ ਕੇ ਰੱਖਦਾ ਪਿਆ ਮਾਇਆ ਜੀ।
ਸਰਬਰੀਤ ਤੇ ਉਰ ਹੰਕਾਰੇ,
ਸਾਰੇ ਤਰੀਕਿਆਂ ਨਾਲ ਹੰਕਾਰੀ ਹੋ ਰਿਹਾ ਦਿਨੋ ਦਿਨ, ਜਿਵੇਂ ਜਿਵੇਂ ਮਹਾਰਾਜ ਦੀ ਗੁਰੂ ਘਰ ਦੀ ਮਾਇਆ ਲਕਾਈ ਜਾਂਦਾ ਤਿਵੇਂ ਤਿਵੇਂ ਹੰਕਾਰੀ ਹੋਈ ਜਾਂਦਾ, ਕਿਉਂਕਿ ਪੱਕਾ ਮਨ ਚ ਇਹਨੇ ਸੋਚ ਲਿਆ ਵੀ ਇਹ ਵਡਿਆਈ ਤਾਂ ਸਾਰੀ ਮੇਰੇ ਕੋਲ ਆਉਣੀ, ਆ ਸਾਰੇ ਮੱਥੇ ਜਿਹੜੇ ਚੌਥੇ ਪਾਤਸ਼ਾਹ ਜੀ ਨੂੰ ਟਿਕਦੇ ਮੁੜ ਕੇ ਮੈਨੂੰ ਟਿਕਿਆ ਕਰਨੇ ਹਨ।
ਉਹ ਕੋ ਮਨ ਪਿਤਾ ਕੀ ਬਾਤ,
ਕਹਿੰਦੇ ਕੋਈ ਕੋਈ ਚੌਥੇ ਪਾਤਸ਼ਾਹ ਜੀ ਦੀ ਗੱਲ ਮੰਨ ਲੈਂਦਾ ਹੈ,
ਨਾ ਹੈ ਤਾਂ ਉੱਤਰ ਦੇ ਤੇਰੇ ਸਾਥ,
ਨਹੀਂ ਤੇ ਸਿੱਧਾ ਜਵਾਬ ਦਿੰਦਾ ਰਸਾਤ ਦਾ ਹੁੰਦਾ ਰੁਸ ਕੇ ਗੁੱਸੇ ਨਾਲ, ਨਹੀਂ ਤੇ ਬਹੁਤੀ ਵਾਰ ਚੌਥੇ ਪਾਤਸ਼ਾਹ ਜੀ ਦੇ ਅੱਗੇ ਗੁੱਸੇ ਨਾਲ ਬੋਲਦਾ ਜਵਾਬ ਦੇ ਦਿੰਦਾ, ਕੋਈ ਕੋਈ ਗੱਲ ਮੰਨ ਲੈਂਦਾ ਜਿਹੜੀ ਉਹਦਾ ਮਨ ਕਰਦਾ ਹੈ।
ਹੋਏ ਸੁਤੰਤਰ ਕਰੇ ਵਿਵਹਾਰ,
ਆਜ਼ਾਦ ਹੋ ਕੇ ਵਿਹਾਰ ਕਰਦਾ, ਕੋਈ ਉਹਨੂੰ ਡਰ ਨਹੀਂ ਹੈਗਾ ਚੌਥੇ ਪਾਤਸ਼ਾਹ ਜੀ ਦਾ।
ਬਹੁਤ ਲੋਕ ਜਸ ਕਰਤ ਜੁਹਾਰ,
ਕਹਿੰਦੇ ਬਹੁਤ ਲੋਕ ਤੇ ਹੁਣ ਪ੍ਰਿਥੀ ਚੰਦ ਨੂੰ ਹੀ ਮੰਨਣ ਲੱਗ ਪਏ, ਕਿਉਂ? ਕਿਉਂਕਿ ਉਹਦੇ ਕੋਲ ਧਨ ਹੈ, ਸਾਰੀ ਜ਼ਿੰਮੇਵਾਰੀ ਉਹ ਸਾਂਭਦਾ, ਤੇ ਜਿਹੜੇ ਲੋਕ ਥੋੜੇ ਜਿਹੇ ਕੱਚੇ ਮੰਨਦੇ ਹੁੰਦੇ ਆ ਉਹਨਾਂ ਨੇ ਵੀ ਜਾਣ ਲਿਆ ਵੀ ਹੁਣ ਅੱਗਿਓਂ ਗੁਰੂ ਤਾਂ ਪ੍ਰਿਥੀ ਚੰਦ ਨੇ ਬਣਨਾ, ਉਹਨਾਂ ਨੇ ਪਹਿਲਾਂ ਹੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਪ੍ਰਿਥੀ ਚੰਦ ਨਾਲ।
ਜਿੱਤੇ ਮਸੰਦ ਗੁਰੂ ਅਗਵਾਈ,
ਗੁਰੂ ਸਾਹਿਬ ਜੀ ਦੇ ਗੁਰੂ ਘਰ ਦੇ ਜਿੰਨੇ ਵੀ ਮਸੰਦ ਸਨ ਜੀ,
ਸਭ ਪ੍ਰਿਥੀਏ ਅਨੁਸਾਰ ਰਹਾ,
ਸਾਰਿਆਂ ਨੂੰ ਪ੍ਰਿਥੀ ਚੰਦ ਨੇ ਆਪਣੇ ਅਨੁਸਾਰੀ ਕਰ ਲਿਆ, ਕਿਸੇ ਨੂੰ ਡਰਾ ਕੇ ਕਿਸੇ ਨੂੰ ਲਾਲਚ ਦੇ ਕੇ ਜਿੰਨੇ ਗੁਰੂ ਘਰ ਦੇ ਮਸੰਦ ਸਨ ਪ੍ਰਿਥੀ ਚੰਦ ਨੇ ਆਪਣੇ ਅਧੀਨ ਆਪਣੇ ਕਾਬੂ ਕਰ ਲਏ ਜੀ।
ਕਿਤੇ ਮਸੰਦ ਆਪ ਹੀ ਕਰੇ,
ਤੇ ਕਿੰਨੇ ਸਾਰੇ ਮਸੰਦ ਨੇ ਨਵੇਂ ਬਣਾ ਲਏ ਨੇ ਜਿਹੜੇ ਸਿੱਧੇ ਦੇ ਆਪ ਦੇ ਖਾਸ ਬੰਦੇ ਸਨ, ਕੋਈ ਗੁਰੂ ਸਾਹਿਬ ਜੀ ਤੋਂ ਆਗਿਆ ਨਹੀਂ ਲਈ, ਇਹਨੇ ਨਵੇਂ ਹੀ ਮਸੰਦ ਥਾਪ ਦਿੱਤੇ ਆਪੇ।
ਸੰਗਤ ਤੇ ਅੰਨ ਹੈ ਧਨ ਧਰ,
ਕਹਿੰਦੇ ਉਹ ਇਹਦੇ ਜਿਹੜੇ ਸਿੱਧੇ ਬਣਾਏ ਹੋਏ ਮਸੰਦ ਸੀ ਉਹ ਸੰਗਤ ਕੋਲੋਂ ਦੂਰ ਇਲਾਕੇ ਦੀਆਂ ਸੰਗਤਾਂ ਕੋਲੋਂ ਜਾ ਜਾ ਕੇ ਧਨ ਲਿਆ ਕੇ ਸਿੱਧਾ ਪ੍ਰਿਥੀ ਚੰਦ ਨੂੰ ਦਿੰਦੇ ਹਨ।
ਸਤਿਗੁਰ ਅਤਿ ਸੁਸ਼ੀਲ ਜਨ ਓਟ,
ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜੇ ਅਤ ਸੁਸ਼ੀਲ ਸੁਭਾਅ ਦੇ ਦਾਤੇ ਸੁਭਾਅ ਦੇ ਨੇ ਤੇ ਸਿੱਖਾਂ ਦੀ ਓਟ ਹਨ ਜਿਹੜੇ ਮਹਾਰਾਜ ਜੀ।
ਪ੍ਰਿਥੀਏ ਕੋ ਸੁਭਾਓ ਲਾਖੋਟ,
ਸਾਰਾ ਪਤਾ ਮਹਾਰਾਜ ਜੀ ਨੂੰ ਇਹਦੇ ਖੋਟੇ ਸੁਭਾਅ ਦਾ, ਕੀ ਖੁਟਿਆਈਆਂ ਕਰਦਾ ਪਿਆ, ਕੀ ਉਪੱਦਰ ਕਰਦਾ, ਸਭ ਕੁਝ ਚੌਥੇ ਪਾਤਸ਼ਾਹ ਜੀ ਨੂੰ ਪਤਾ ਹੈ।
ਨਹੀਂ ਹਟਾਵੇਂ ਤੂੰ ਸ਼ਨ ਰਹੇ,
ਫਿਰ ਵੀ ਹਟਾਉਂਦੇ ਨੀ ਮਹਾਰਾਜ, ਚੁੱਪ ਕੀਤੇ ਨੇ ਇਹ ਦਿਖਾਉਣ ਲਈ ਸੰਗਤਾਂ ਨੂੰ ਵੀ ਕਿੱਥੋਂ ਤੱਕ ਇਹ ਅਵਗਿਆ ਕਰ ਸਕਦਾ ਹੈ।
ਸ੍ਰੀ ਮੁਖ ਤੇ ਸ਼ੁਭ ਨਹਿ ਤਿਸਕਾ ਹੈ,
ਕਹਿੰਦੇ ਆਪਣੇ ਪਵਿੱਤਰ ਮੁਖ ਤੋਂ ਸ਼ੁਭ ਉਪਦੇਸ਼ ਉਹਨੂੰ ਨਹੀਂ ਦਿੰਦੇ, ਕਿਉਂ? ਕਿਉਂਕਿ ਸ਼ੁਭ ਉਪਦੇਸ਼ ਸੰਗਤ ਵਿੱਚ ਬਖਸ਼ਣਾ ਹੁੰਦਾ ਤੇ ਸੰਗਤ ਜਾਣ ਕੇ ਪ੍ਰਿਥੀ ਚੰਦ ਬੈਠਦਾ ਹੀ ਨਹੀਂ ਹੈ ਜੀ।
ਗੁਰਤਾ ਉਚਿਤ ਪਛਾਣੇ ਨਹੀਂ,
ਮਹਾਰਾਜ ਨੂੰ ਪਤਾ ਵੀ ਇਹ ਗੁਰਤਾ ਗੱਦੀ ਦੇ ਯੋਗ ਨਹੀਂ ਹੈਗਾ।
ਜਲ ਸਮ ਟਿਕ ਹੈ ਨਿਮਰ ਥਲ ਮਾਹੀ,
ਕਿਉਂਕਿ ਜਿਵੇਂ ਜਲ ਨੀਵੇਂ ਥਾਂ ਤੇ ਟਿਕਦਾ, ਗੁਰਤਾ ਗੱਦੀ ਵੀ ਨਿਮਰਤਾ ਵਾਲੇ ਹਿਰਦੇ ਵਿੱਚ ਸਾਧ ਸੰਗਤ ਜੀ ਟਿਕਣੀ ਹੁੰਦੀ ਹੈ ਵਡਿਆਈ, ਇਸ ਕਰਕੇ ਚੌਥੇ ਪਾਤਸ਼ਾਹ ਜੀ ਚੁੱਪ ਨੇ, ਦੇਖੀ ਜਾਂਦੇ ਕੀ ਕਰਦਾ, ਇਹ ਪਤਾ ਮਹਾਰਾਜ ਨੂੰ ਕਿ ਗੁਰਤਾ ਗੱਦੀ ਦੇ ਯੋਗ ਨਹੀਂ ਹੈਗਾ।
ਇਸ ਕੇ ਉਰ ਹੰਕਾਰ ਵਡੇਰਾ,
ਪਤਾ ਮਹਾਰਾਜ ਜੀ ਨੂੰ ਵੀ ਇਹਦੇ ਹਿਰਦੇ ਚ ਤਾਂ ਹੰਕਾਰ ਹੀ ਬਹੁਤ ਜ਼ਿਆਦਾ ਹੈ, ਤੇ ਹੰਕਾਰੀ ਹਿਰਦੇ ਚ ਸਾਧ ਸੰਗਤ ਜੀ ਪਰਮੇਸ਼ਰ ਦੀ ਵਡਿਆਈ ਕਿੱਥੋਂ ਟਿਕ ਜਾਣੀ ਹੈ।
ਜਿਮ ਟਿੱਬਾ ਕਿਤ ਹੋਵਤ ਉਚੇਰ।
ਕਹਿੰਦੇ ਜਿਵੇਂ ਟਿੱਬਾ ਨੀ ਹੁੰਦਾ ਉੱਚੇ ਥਾਂ ਤੇ ਮੀਂਹ ਪੈਣ ਤੋਂ ਬਾਅਦ ਵੀ ਟਿੱਬਾ ਸੁੱਕਾ ਤੇ ਖਾਲੀ ਰਹਿ ਜਾਂਦਾ, ਇਵੇਂ ਹੰਕਾਰੀ ਹਿਰਦੇ ਵਾਲਾ ਜਿਹੜਾ ਆਪਣੇ ਆਪ ਨੂੰ ਵੱਡਾ ਮੰਨਦਾ, ਚਲਾਕ ਬਹੁਤ ਕਲੈਵਰ ਮੰਨਦਾ ਨਾ, ਉਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ ਹੁੰਦਾ ਜੀ।
ਜਾਂ ਤੇ ਤਿਸ ਤੇ ਰਹੇ ਉਦਾਸ।
ਇਸ ਕਰਕੇ ਚੌਥੇ ਪਾਤਸ਼ਾਹ ਜੀ ਪਿਰਥੀ ਚੰਦ ਵੱਲੋਂ ਤੇ ਉਦਾਸ ਸੀ, ਉਹਨਾਂ ਨੂੰ ਪਤਾ ਵੀ ਇਹ ਨੀ ਹੈਗਾ ਕਿਸੇ ਕੰਮ ਦਾ।
ਗੁਰ ਮਹਿਮਾਨਾ ਲਖ ਰਹਿ ਪਾਸ।
ਰਹਿੰਦਾ ਮਹਾਰਾਜ ਜੀ ਦੇ ਕੋਲ ਹੈ ਪਰ ਗੁਰੂ ਸਾਹਿਬ ਜੀ ਦੀ ਮਹਿਮਾ ਨੀ ਜਾਣਦਾ, ਮਹਾਰਾਜ ਜੀ ਨੂੰ ਪਰਮੇਸ਼ਵਰ ਸਰੂਪ ਨੀ ਜਾਣਦਾ, ਗੁਰੂ ਸਾਹਿਬ ਜੀ ਦੀ ਵਡਿਆਈ ਨੀ ਸਮਝ ਸਕਿਆ ਇਹ।
ਜਿਮ ਤੀਰਥ ਕੇ ਨਿਕਟ ਰਹੰਤ।
ਕਹਿੰਦੇ ਐਂ ਜਾਣ ਲਓ ਵੀ ਜਿਵੇਂ ਕੋਈ ਬੰਦਾ ਤੀਰਥ ਤੇ ਰਹਿੰਦਾ ਹੋਵੇ, ਤੀਰਥ ਦੇ ਕਿਨਾਰੇ ਤੇ ਰਹਿੰਦਾ ਹੋਵੇ।
ਅਮ ਤੇ ਮਹਿਮਾ ਕਹਿ ਗਰਬੰਤ।
ਹੰਕਾਰੀ ਹੋ ਕੇ ਆਖੇ ਵੀ ਇਸ ਤੀਰਥ ਦੀ ਮਹਿਮਾ ਮੇਰੇ ਕਰਕੇ ਹੈ। ਜੇ ਕੋਈ ਕਹਿੰਦੇ ਮੂਰਖ ਬੰਦਾ ਤੀਰਥ ਤੇ ਰਹਿੰਦਾ ਤੇ ਇਹ ਆਖੇ ਵੀ ਇਹ ਤੀਰਥ ਉੱਤੇ ਜਿਹੜੀ ਵਡਿਆਈ ਤੀਰਥ ਦੀ ਨਾ, ਇਹ ਮੇਰੇ ਕਰਕੇ ਹੈ। ਕਹਿੰਦੇ ਨੇ ਬਸ ਉਹੀ ਹਾਲ ਪਿਰਥੀ ਚੰਦ ਦਾ ਸੀ, ਜਿਵੇਂ ਉਹ ਕਹਿੰਦੇ ਸੀ ਸੱਤਾ ਤੇ ਬਲਵੰਡਾ, ਕਹਿੰਦੇ ਪੰਜਵੇਂ ਪਾਤਸ਼ਾਹ ਕਹਿੰਦੇ ਮੱਥੇ ਤੇ ਸਾਡੇ ਕਰਕੇ ਤੁਹਾਨੂੰ ਟੇਕਦੇ ਆ, ਅਸੀਂ ਕੀਰਤਨ ਨਾ ਕਰੀਏ ਤੁਹਾਨੂੰ ਕਿੰਨੇ ਮੱਥਾ ਟੇਕਣਾ, ਆ ਸਾਡੀ ਬਾਂਹ ਚ ਸਾਡੇ ਕਾਫ ਵਿੱਚ ਆ ਗੁਰੂ, ਜਿੱਥੋਂ ਐਂ ਕਰਕੇ ਝਾੜ ਦਿਆਂਗੇ ਤਾਂ ਜਿਹੜਾ ਗੁਰੂ ਡਿੱਗ ਪੈਂਦਾ ਇਹਦੇ ਚੋਂ, ਜਿਸ ਸੋਢੀ ਕੋਲ ਜਾ ਕੇ ਕੀਰਤਨ ਕਰਾਂਗੇ ਉਹੀ ਗੁਰੂ ਬਣ ਜਾਏਗਾ ਸਾਡੇ ਕਰਕੇ। ਇਹ ਹੰਕਾਰ ਉਹਨਾਂ ਦੀਆਂ ਨਜ਼ਰਾਂ ਚ ਆ ਗਿਆ ਤੇ ਰੁਲਣਾ ਪੈ ਗਿਆ ਉਹਨਾਂ ਨੂੰ, ਫਿਰ ਪਤਾ ਲੱਗਾ ਵੀ ਇਹ ਤੇ ਬਹੁਤ ਗਲਤੀ ਕਰ ਬੈਠੇ ਆ, ਸਾਡੇ ਕਰਕੇ ਗੁਰੂ ਸਾਹਿਬ ਜੀ ਦੀ ਵਡਿਆਈ ਨਹੀਂ ਸੀ, ਗੁਰੂ ਸਾਹਿਬ ਨੇ ਸਾਨੂੰ ਵਡਿਆਈ ਦਿੱਤੀ ਸੀ, ਅਸੀਂ ਤਰਲਾ ਲਿਆ ਸੀ ਮਹਾਰਾਜ ਦਾ ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਵਡਿਆਈ ਬਖਸ਼ ਦਿੱਤੀ, ਉਹ ਵਡਿਆਈ ਪਾ ਕੇ ਤੇ ਹੰਕਾਰੀ ਹੋ ਗਿਆ। ਕੋਈ ਚੰਗਾ ਹੀ ਹੁੰਦਾ ਗੁਰਮੁਖ ਜਿਹੜਾ ਗੁਰੂ ਘਰੋਂ ਜਿੰਨੀ ਵਡਿਆਈ ਮਿਲੇ ਓਨੀ ਉਹਦੇ ਚ ਨਿਮਰਤਾ ਆਈ ਜਾਵੇ, ਓਨੀ ਮਹਾਰਾਜ ਜੀ ਦੀ ਉਹ ਵਡਿਆਈ ਕਰਨੀ ਸ਼ੁਰੂ ਕਰ ਦੇਵੇ, ਨਹੀਂ ਤੇ ਬਹੁਤੇ ਬੰਦਿਆਂ ਦਾ ਹਿਰਦਾ ਹੰਕਾਰੀ ਹੋ ਜਾਂਦਾ, ਇਹ ਵਡਿਆਈ ਸਾਂਭਣੀ ਵੀ ਔਖੀ ਹੁੰਦੀ ਜੀ।
ਤੇਵੇਂ ਪ੍ਰਿਥੀ ਮਨ ਮਾਨ ਕਨੇਰ।
ਬਸ ਕਹਿੰਦੇ ਇਸੇ ਤਰ੍ਹਾਂ ਪ੍ਰਿਥੀ ਜਾਨ ਦੇ ਮਨ ਚ ਬੜਾ ਹੰਕਾਰ ਸੀ ਵੀ ਇਹ ਸਾਰਾ ਕੁਝ ਮੇਰੇ ਕਰਕੇ ਚੱਲਦਾ ਪਿਆ ਹੈ ਜੀ।
ਨਹੀਂ ਨਿਮਰਤਾ ਕੋ ਕਰ ਨੇਰ।
ਬਿਲਕੁਲ ਨਿਮਰਤਾ ਦੀ ਤੇ ਨੇੜੇ ਵੀ ਨੀ ਸੀ ਨਾ ਉਹ ਗਿਆ ਪ੍ਰਿਥੀ ਚੰਦ, ਇੰਨਾ ਜ਼ਿਆਦਾ ਹੰਕਾਰੀ ਸੀ, ਕੌੜੇ ਬੋਲ ਬੋਲਦਾ ਸੀ, ਵੀ ਚੌਥੇ ਪਾਤਸ਼ਾਹ ਜੀ ਨੂੰ ਵੀ ਅੱਗਿਓਂ ਕਈ ਵਾਰ ਕੌੜੇ ਬੋਲ ਬੋਲ ਦਿੰਦਾ ਸੀ ਜੀ।
ਜਿਨ ਕੇ ਚਿੱਤ ਕਠੋਰ ਹੈ ਸੇ ਬਾਹੈ ਨਾ ਸਤਿਗੁਰ ਪਾਸ।
ਮਹਾਰਾਜ ਦੇ ਬਚਨ ਨੇ ਗੁਰਮੁਖੋ ਜੀ ਦਾ ਹਿਰਦਾ ਕਠੋਰ ਹੁੰਦਾ ਨਾ, ਉਹਨੇ ਆਣ ਕੇ ਗੁਰੂ ਸਾਹਿਬ ਜੀ ਦੀ ਸੰਗਤ ਚ ਨਹੀਂ ਬੈਠਣਾ, ਤੇ ਜੇ ਸੰਗਤ ਵਿੱਚ ਨਹੀਂ ਬੈਠਣਾ ਤੇ ਉਪਦੇਸ਼ ਦਾ ਅਧਿਕਾਰੀ ਨਹੀਂ ਬਣਨਾ ਹੈ, ਕਿਉਂਕਿ ਕਠੋਰ ਚਿੱਤ ਵਾਲੇ ਨੂੰ ਕਿੱਥੋਂ ਇਹ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਹੋ ਜਾਣੀ। ਪੱਥਰ ਕਠੋਰ ਹੁੰਦਾ ਤੇ ਭਾਈ ਗੁਰਦਾਸ ਜੀ ਕਹਿੰਦੇ 12 ਸਾਲ ਵੀ ਪੱਥਰ ਨੂੰ ਪਾਣੀ ਚ ਰੱਖ ਛੱਡੋ ਤੇ ਉਹਨੇ ਕੋਈ ਨਮਰ ਥੋੜੋ ਹੋ ਜਾਣਾ ਹੁੰਦਾ, ਉਹ ਤੇ ਕਠੋਰ ਦਾ ਕਠੋਰ ਹੀ ਰਹਿੰਦਾ। ਸਤਿਗੁਰ ਪੂਰਾ ਛੱਡ ਕੇ 8 ਸਰ ਤੀਰਥ ਨਹਾਉਣ ਜਾਹੀ ਬਜਰ ਕਪਾਟ ਖੁਲਾਏ ਕਹਿ, ਉਹ ਸਾਰਾ ਬਚਨ ਭਾਈ ਗੁਰਦਾਸ ਜੀ ਕਹਿੰਦੇ ਨਾ, ਉਹ ਜਿਵੇਂ ਪੱਥਰ ਕਠੋਰ ਦਾ ਕਠੋਰ ਰਹਿਣਾ, ਭਾਵੇਂ ਮਹਾਰਾਜ ਦੇ ਕੋਲ ਰਹਿੰਦਾ ਪਿਰਥੀ ਚੰਦ ਪਰ ਹਿਰਦੇ ਦਾ ਕਠੋਰ ਹੈ ਇਹ ਜੀ।
ਮਹਾਦੇਵ ਕੋ ਮਸਤ ਸੁਭਾਉ।
ਤੇ ਦੂਸਰਾ ਆ ਗਿਆ ਮਹਾਦੇਵ, ਉਹਦਾ ਉਦਾਂ ਹੀ ਸੁਭਾਅ ਮਸਤ ਹੈ, ਮਸਤਾਨਾ ਜਿਹਾ ਰਹਿੰਦਾ ਉਹ,
ਰਹੇ ਮੌਣ ਧਰ ਕਹੇ ਨਾ ਕਾਉ,
ਉਹ ਚੁੱਪ ਹੀ ਕੀਤਾ ਰਹਿੰਦਾ, ਨਾ ਮੰਨਦਾ ਹੀ ਆ ਕੋਈ ਬਚਨ ਤੇ ਨਾ ਅੱਗਿਓਂ ਕਹਿੰਦਾ ਹੀ ਆ ਕੁਝ,
ਕਬ ਕਬ ਗੁਰ ਸਮੀਪ ਚਲਿਆ ਵਹੈ,
ਉਹ ਤਾਂ ਕਦੇ ਕਦੇ ਆਉਂਦਾ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਸਤੇ,
ਅਪਰ ਥਾਨ ਹੀ ਦਿਵਸ ਬਤਾਵੇ,
ਸਾਰੀ ਦਿਹਾੜੀ ਕਿਤੇ ਬਾਹਰ ਹੀ ਫਿਰਦਾ ਤੁਰਦਾ ਲੰਘਾ ਦਿੰਦਾ ਉਹ।
ਰਾਮਦਾਸ ਸਤਿਗੁਰੂ ਪਰਬੀਨੇ,
ਕਹਿੰਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾਤਾ ਸਰੂਪ ਜੀ,
ਪਰਖਣ ਕੀਨ ਸੋ ਨੰਦਨ ਤੀਨੇ।
ਕਹਿੰਦੇ ਤਿੰਨਾਂ ਪੁੱਤਰਾਂ ਦੀ ਪਰਖ ਚੱਲ ਰਹੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇਖ ਰਹੇ ਨੇ ਪਰਖ ਦੀ, ਸਤਿਗੁਰੂ ਜੀ ਨੂੰ ਤਾਂ ਪਹਿਲਾਂ ਹੀ ਪਤਾ ਹੈ, ਬਾਕੀ ਸੰਗਤ ਨੂੰ ਦਿਖਾਉਣਾ ਹੁੰਦਾ ਪਰਖ ਕਰਕੇ, ਕੱਲ ਨੂੰ ਕੋਈ ਇਹਨਾਂ ਦਾ ਪ੍ਰੇਮੀ ਜਾਂ ਇਹ ਜਾਂ ਇਹਨਾਂ ਦਾ ਕੋਈ ਸੰਬੰਧੀ ਇਤਰਾਜ਼ ਨਾ ਕਰੇ ਜੀ ਤੁਸੀਂ ਗੁਰਤਾ ਗੱਦੀ ਵੱਡੇ ਨੂੰ ਕਾਹਤੇ ਨਹੀਂ ਦਿੱਤੀ, ਉਦੋਂ ਮਹਾਰਾਜ ਦੱਸ ਦੇਣਗੇ ਭਾਈ ਇਹ ਫੇਲ ਹੋ ਗਿਆ ਪਰਖ ਚ, ਪਰਚਾ ਪਾਇਆ ਸੀ ਤੇ ਇੰਨੀ ਜੋਗਾ ਹੈਗਾ ਨਹੀਂ, ਜਿਹੜਾ ਕਹਿੰਦਾ ਮੈਂ ਲਾਹੌਰ ਇੰਨੀ ਗਰਮੀ ਚ ਜਾ ਨਹੀਂ ਸਕਦਾ, ਆਉਣ ਵਾਲੇ ਸਮੇਂ ਚ ਇਹ ਗੁਰਬਾਣੀ ਵਾਸਤੇ ਪੰਥ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਬਾਗ ਦੀ ਫਲਵਾੜੀ ਨੂੰ ਸਾਂਭਣ ਵਾਸਤੇ ਕਸ਼ਟ ਕਿਵੇਂ ਆਪਣੇ ਸਰੀਰ ਤੇ ਝੱਲ ਸਕਦਾ, ਤੱਤੀ ਰੇਤਾ ਕਿਵੇਂ ਸਰੀਰ ਚ ਪਵਾਵੇਗਾ, ਜਿਹੜਾ ਧੁੱਪ ਤੋਂ ਡਰੀ ਜਾਂਦਾ ਹੈ ਤੱਤੀ ਤਵੀ ਤੇ ਬੈਠ ਹੀ ਨਹੀਂ ਸਕਦਾ, ਇਸ ਲਈ ਮਹਾਰਾਜ ਪਰਖ ਕਰਦੇ ਸੀ ਕੋਈ ਕੱਲ ਨੂੰ ਇਤਰਾਜ਼ ਨਾ ਕਰੇ ਜੀ।
ਸ੍ਰੀ ਅਰਜਨ ਲਾਹੌਰ ਮੈਂ ਰਹੇ,
ਇੱਧਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਹੌਰ ਵਿੱਚ ਨੇ ਇਸ ਵੇਲੇ,
ਕਬ ਨਾ ਸੰਦੇਸੋ ਲਿਖ ਪਾਠ ਕਹੇ,
ਕਹਿੰਦੇ ਕੋਈ ਚੌਥੇ ਪਾਤਸ਼ਾਹ ਜੀ ਨੇ ਸੁਣਿਆ ਨਾ ਬੰਦਾ ਭੇਜਿਆ ਨਾ ਕੋਈ ਲਿਖ ਕੇ ਚਿੱਠੀ ਭੇਜੀ ਉਧਰ ਨੂੰ ਜੀ,
ਤਿੰਨ ਕੇ ਉਰਨਤ ਪ੍ਰੇਮ ਪ੍ਰਵਾਹ,
ਉਧਰ ਪੰਜਵੇਂ ਪਾਤਸ਼ਾਹ ਜੀ ਦੇ ਹਿਰਦੇ ਚ ਪ੍ਰੇਮ ਦੀ ਨਦੀ ਚੱਲੀ ਜਾਂਦੀ ਹੈ,
ਵਰਤ ਜਥਾ ਨਦੀ ਭਾਵ ਸਮਾਹ,
ਜਿਵੇਂ ਭਾਵ ਸੁਣਦੀ ਵਰਖਾ ਰੁੱਤ, ਜਿਵੇਂ ਮੀਂਹ ਦੀ ਰੁੱਤ ਵਿੱਚ ਨਦੀਆਂ ਦਾ ਪਾਣੀ ਵੱਧ ਜਾਂਦਾ, ਇਵੇਂ ਚੌਥੇ ਪਾਤਸ਼ਾਹ ਜੀ ਦਾ ਪ੍ਰੇਮ ਪੰਜਵੇਂ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਰੋਜ਼ ਰੋਜ਼ ਵੱਧਦਾ ਜਾਂਦਾ, ਤੇ ਉਵੇਂ ਵੀ ਇੱਕ ਸਧਾਰਨ ਸਾਹਿਬ ਸਿੰਘ ਜੀ ਨੁਕਤਾ ਹੁੰਦਾ, ਜਿੰਨੇ ਆਪਾਂ ਮਹਾਰਾਜ ਤੋਂ ਦੂਰ ਰਵਾਂਗੇ ਓਨੀ ਸ਼ਰਧਾ ਵੱਧਦੀ ਜਾਵੇਗੀ ਬਹੁਤਾਤ ਵਿੱਚ, ਜਿਵੇਂ ਹੁਣ ਆਪਾਂ ਹਰਿਮੰਦਰ ਸਾਹਿਬ ਤੋਂ ਦੂਰ ਆ ਗਏ ਹਾਂ ਤੇ ਹਰਿਮੰਦਰ ਸਾਹਿਬ ਵਿੱਚ ਸਾਡਾ ਧਿਆਨ ਜ਼ਿਆਦਾ ਰਹੇਗਾ, ਜ਼ਿਆਦਾ ਮਨ ਕਰਦਾ ਕਿਤੇ ਮਹਾਰਾਜ ਕਿਰਪਾ ਅਰਦਾਸ ਰੋਜ਼ ਆਪਾਂ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ ਜੀ, ਓਨੀ ਭਾਵਨਾ ਜਿਹੜੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੁਣ ਸਾਰੇ ਨਹੀਂ ਪਰ ਜਿਹੜੇ ਅੰਮ੍ਰਿਤਸਰ ਸ਼ਹਿਰ 'ਚ ਹੀ ਰਹਿਣ ਵਾਲੇ ਆ ਉਹ ਹੋ ਸਕਦਾ ਮੱਥਾ ਟੇਕਣ 3-3 ਮਹੀਨੇ ਨਾ ਜਾਂਦੇ ਹੋਣ, ਛੇ ਛੇ ਮਹੀਨੇ ਵੀ ਲੰਘ ਜਾਂਦੇ ਹੋਣ ਤੇ ਮੱਥਾ ਹੀ ਨਾ ਟੇਕਣ ਜਾਂਦੇ ਹੋਣ। ਜਿੰਨਾ ਕੁ ਕੋਈ ਦੂਰ ਆ ਜਾਂਦਾ ਓਨਾ ਪ੍ਰੇਮ ਕੁਦਰਤੀ ਵੱਧ ਜਾਂਦਾ ਹੁੰਦਾ। ਹੁਣ ਮਹਾਰਾਜ ਪੰਜਵੇਂ ਪਾਤਸ਼ਾਹ ਦੂਰ ਚਲੇ ਗਏ, ਲਾਹੌਰ ਚਲੇ ਗਏ ਤੇ ਉਹਨਾਂ ਦੇ ਹਿਰਦੇ ਚ ਪ੍ਰੇਮ ਦਾ ਪ੍ਰਵਾਹ ਤੇਜ਼ ਹੋਈ ਜਾਂਦਾ, ਵੱਧਦਾ ਜਾਂਦਾ, ਜਿਵੇਂ ਵਰਖਾ ਰੁੱਤ ਵਿੱਚ ਨਦੀ ਦਾ ਪਾਣੀ ਵੱਧ ਜਾਂਦਾ ਜੀ।
ਸਿਮਰਹਿ ਸਵਾਸ ਸਵਾਸ ਪਿਤਾ ਗੁਰ ਕੋ,
ਹਰ ਸਵਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸਿਮਰਦੇ ਹਨ ਪੰਜਵੇਂ ਪਾਤਸ਼ਾਹ ਜੀ।
ਕਬ ਦਰਸ਼ਨ ਦੇ ਕਰ ਸੁਖ ਔਰ ਕੋ,
ਇਹੀ ਸੋਚਦੇ ਰਹਿੰਦੇ ਕਦੋਂ ਦਰਸ਼ਨ ਦੇਣਗੇ, ਕਦੋਂ ਮੇਰੇ ਹਿਰਦੇ ਨੂੰ ਸੁਖ ਮਿਲੇਗਾ ਦਰਸ਼ਨਾਂ ਦਾ ਫਲ।
ਰਾਗਨ ਬਿਖੈ ਸ਼ਬਦ ਕੋ ਗਾਵੈ,
ਫਿਰ ਰਾਗਾਂ ਵਿੱਚ ਸ਼ਬਦ ਗਾਉਂਦੇ ਹਨ। ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਨਾ ਉਪਦੇਸ਼ ਦ੍ਰਿੜ ਕਰਵਾਇਓ ਸੰਗਤਾਂ ਨੂੰ।
ਮਹਾਪ੍ਰੀਤ ਦੇ ਚਿੱਤ ਉਮਗਾਵੈ,
ਬਹੁਤ ਪ੍ਰੀਤ ਨਾਲ ਜਦੋਂ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਤੇ ਚਿੱਤ ਵਿੱਚ ਪ੍ਰੇਮ ਉਛਾਲਾ ਮਾਰਦਾ ਜੀ।
ਲੋਚਨ ਭਰੇ ਨੀਰ ਝਲਕਾਵੈ,
ਜਦੋਂ ਮਹਾਰਾਜ ਚੌਥੇ ਪਾਤਸ਼ਾਹ ਦਾ ਜ਼ਿਕਰ ਕਰਦੇ ਪੰਜਵੇਂ ਪਾਤਸ਼ਾਹ ਜੀ ਦੇ ਨੇਤਰਾਂ ਵਿੱਚ ਪ੍ਰੇਮ ਦਾ ਬਰਾਗ ਦਾ ਪਾਣੀ ਜਲ ਆ ਜਾਂਦਾ ਜੀ।
ਤੁਰਮੰਚ ਮਹਾ ਅਕੁਲਾਵੈ,
ਕਹਿੰਦੇ ਨੇ ਚੌਥੇ ਪਾਤਸ਼ਾਹ ਜੀ ਨੂੰ ਚੇਤੇ ਕਰਕੇ ਹੋ ਤੁਰਮੰਚ, ਰੁਮੰਚ ਹੁੰਦਾ ਲੋਈ ਕੰਡੇ ਸਰੀਰ ਹੋ ਜਾਣਾ, ਸਰੀਰ ਦੇ ਰੋਮ ਖੜੇ ਹੋ ਜਾਂਦੇ, ਜਿਵੇਂ ਡਰ ਕੇ ਨੀ ਹੋ ਜਾਂਦੇ, ਬਹੁਤ ਜ਼ਿਆਦਾ ਇਕਦਮ ਬੰਦਾ ਡਰ ਜਾਏ ਤੇ ਉਹਦੇ ਸਰੀਰ ਦੇ ਰੋਮ ਖੜੇ ਹੋ ਜਾਂਦੇ, ਲੋਈ ਕੰਡੇ ਕਹਿੰਦੇ ਸਰੀਰ ਹੋ ਗਿਆ। ਚੌਥੇ ਪਾਤਸ਼ਾਹ ਜੀ ਦਾ ਨਾਮ ਲਿਆ ਹੀ ਪੰਜਵੇਂ ਪਾਤਸ਼ਾਹ ਜੀ ਦਾ ਜਿਹੜਾ ਸਰੀਰ ਰੋਮਾਂਚਿਤ ਹੋ ਜਾਂਦਾ ਜੀ।
ਬਿਰਹਿ ਪੀਰ ਤੇ ਪੀਰੋ ਰੰਗ,
ਕਹਿੰਦੇ ਨੇ ਪੀਲਾ ਰੰਗ ਹੋ ਗਿਆ ਵਿਛੋੜੇ ਦੇ ਦੁੱਖ ਕਰਕੇ, ਕਿਉਂਕਿ ਰੋਜ਼ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਸਨ ਤੇ ਹੁਣ ਕਿੰਨੇ ਮਹੀਨੇ ਹੋ ਗਏ ਨੇ ਦਰਸ਼ਨ ਨਹੀਂ ਕੀਤੇ, ਇਸ ਕਰਕੇ ਇਹ ਵਿਛੋੜੇ ਦੇ ਦੁੱਖ ਕਰਕੇ ਰੰਗ ਪੀਲਾ ਹੋ ਗਿਆ। ਕੁਝ ਵਿਦਵਾਨਾਂ ਨੇ ਜੀ ਵਿਛੋੜੇ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਲਿਖੀਆਂ ਨੇ, ਉਹ ਕਹਿੰਦੇ ਆਸ ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਖੁਰਦਨੋ ਕੰਮ ਗੁਫਤਨੋ ਖਵਾਬਾਸ਼ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਨੌ ਨਿਸ਼ਾਨੀਆਂ ਜਿਹਨਾਂ ਦੇ ਹਿਰਦੇ ਚ ਵਿਛੋੜੇ ਦਾ ਹੋਵੇ ਨਾ ਜੀ, ਜਿਹਨਾਂ ਦੇ ਬਹੁਤ ਪ੍ਰੇਮ ਹੋਵੇ ਤੇ ਉਹਨਾਂ ਨੂੰ ਦਰਸ਼ਨ ਕਰਨ ਕੀਤਿਆਂ ਨੂੰ ਕਈ ਮਹੀਨੇ ਹੋ ਜਾਣ, ਉਹਨਾਂ ਦੇ ਸੰਗਤ ਚ ਬੈਠਿਆਂ ਨੂੰ ਕਈ ਮਹੀਨੇ ਹੋ ਜਾਣ ਤੇ ਫਿਰ ਉਹਨਾਂ ਨੂੰ ਵਿਛੋੜਾ ਸਤਾਉਂਦਾ, ਕਹਿੰਦੇ ਨੌ ਨਿਸ਼ਾਨੀਆਂ ਹੁੰਦੀਆਂ ਗੁਰਮੁਖੋ। ਆਸਕਾਰਾ ਨਵ ਨਿਸ਼ਾਨੀ ਐ ਪਿਸਰ, ਕਿਹੜੀ ਕਿਹੜੀ? ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਉਹਨਾਂ ਦਾ ਰੰਗ ਪੀਲਾ ਪੈਣ ਲੱਗ ਪੈਂਦਾ, ਜਿਵੇਂ ਕਹਿੰਦੇ ਵਿਛੋੜੇ ਕਰਕੇ ਹੁਣ ਪੰਜਵੇਂ ਪਾਤਸ਼ਾਹ ਜੀ ਦੀ ਭੁੱਖ ਘਟ ਗਈ, ਨੀਂਦ ਘਟ ਗਈ, ਰੰਗ ਪੀਲਾ ਹੋਣ ਲੱਗ ਪਿਆ। ਕਹਿੰਦੇ ਉਹਨਾਂ ਨੂੰ ਠੰਡੇ ਹੌਕੇ ਆਉਣਗੇ, ਰੰਗ ਪੀਲਾ ਹੋ ਜਾਵੇਗਾ। ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਅੱਖਾਂ ਚ ਪਾਣੀ ਆ ਜਾਂਦਾ, ਜਦੋਂ ਚੇਤਾ ਆਉਣਾ ਉਦੋਂ ਹੀ ਅੱਖਾਂ ਗਿੱਲੀਆਂ ਹੋ ਜਾਣੀਆਂ। ਕਹਿੰਦੇ ਕੰਮ ਖੁਰਦਨੋ ਕੰਮ ਗੁਫਤਨੋ, ਭੁੱਖ ਨੀ ਲੱਗਦੀ, ਘਟ ਜਾਂਦੀ ਬਿਲਕੁਲ, ਗੱਲਬਾਤ ਕਿਸੇ ਨਾਲ ਕਰਨ ਨੂੰ ਮਨ ਨਹੀਂ ਕਰਦਾ ਵੀ ਕਿਸੇ ਨਾਲ ਗੁਫ਼ਤਗੂ ਕਰੀਏ, ਬਿਲਕੁਲ ਜੀ ਨਹੀਂ ਕਰਦਾ ਕਿਸੇ ਨਾਲ ਬੋਲਣ ਵਾਸਤੇ। ਖਵਾਬਾਸ਼ ਹਰਾਮ, ਕਹਿੰਦੇ ਖਵਾਬ ਤਾਂ ਹਰਾਮ ਹੀ ਹੋ, ਖਵਾਬ ਸੁਪਨੇ ਨੂੰ ਕਹਿੰਦੇ, ਕਹਿੰਦੇ ਸੁਪਨਾ ਤੇ ਹਰਾਮ ਹੋ ਗਿਆ ਕਿਉਂਕਿ ਨੀਂਦ ਹੀ ਨਹੀਂ ਆਉਂਦੀ, ਭੁੱਖ ਘਟ ਗਈ ਹੈ, ਗੱਲ ਕਰਨ ਨੂੰ ਜੀ ਨਹੀਂ ਕਰਦਾ, ਹੌਕੇ ਜੇ ਆਈ ਜਾਂਦੇ ਆ, ਰੰਗ ਪੀਲਾ ਪੈ ਗਿਆ, ਅੱਖਾਂ ਗਿੱਲੀਆਂ ਗਿੱਲੀਆਂ ਰਹਿਣ ਲੱਗ ਪਈਆਂ, ਨੀਂਦ ਬਿਲਕੁਲ ਨਹੀਂ ਆਉਂਦੀ। ਇਹ ਛੇ ਤੇ ਸੱਤਵੀਂ ਕਹਿੰਦੇ ਨੇ ਇੰਤਜ਼ਾਰੀ, ਅੱਠਵੀਂ ਬੇਕਰਾਰੀ ਤੇ ਨੌਵੀਂ ਦਸਤ ਸਰ। ਕਹਿੰਦੇ ਬਸ ਉਹ ਅਡੀਕਦੇ ਰਹਿੰਦੇ ਕਦੋਂ ਦਰਸ਼ਨ ਹੋਣ, ਕਦੋਂ ਮਿਲੀਏ, ਕਦੋਂ ਦਰਸ਼ਨ ਹੋਣ, ਤੇ ਆਪਣਾ ਮੱਥਾ ਆਪਣੇ ਹੱਥ ਚ ਫੜ ਰੱਖਦੇ ਆ। ਉਹ ਹੁਣ ਹਾਲਤ ਹੈ ਪੰਜਵੇਂ ਪਾਤਸ਼ਾਹ ਜੀ ਦੀ, ਕਹਿੰਦੇ ਦਰਸ਼ਨ ਹੋ ਨਹੀਂ ਰਹੇ, ਕਈ ਮਹੀਨੇ ਹੋ ਗਏ ਆ, ਮਹਾਰਾਜ ਜੀ ਦੇ ਨੇਤਰ ਗਿੱਲੇ ਰਹਿੰਦੇ ਨੇ ਤੇ ਰੰਗ ਪੀਲਾ ਪੈਣ ਲੱਗ ਪਿਆ, ਭੁੱਖ ਘਟ ਗਈ ਹੈ ਜੀ,
ਦੁਰਬਲ ਹੋਏ ਸਗਰੇ ਅੰਗ,
ਕਹਿੰਦੇ ਸਰੀਰ ਕਮਜ਼ੋਰ ਹੋਣ ਲੱਗ ਪਿਆ ਜੀ,
ਮੋਹੇ ਵਿਸਾਰਿਓ ਸਤਿਗੁਰ ਸਵਾਮੀ।
ਹੁਣ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਚੇਤਾ ਹੀ ਭੁਲਾ ਦਿੱਤਾ ਮੇਰਾ, ਮੈਨੂੰ ਲਾਹੌਰ ਭੇਜ ਕੇ।
ਯਾਦ ਨਕੀਨਸ ਅੰਤਰਜਾਮੀ,
ਅੰਤਰਜਾਮੀ ਸਤਿਗੁਰੂ ਜੀ ਮੈਨੂੰ ਯਾਦ ਕਿਉਂ ਨਹੀਂ ਕਰਦੇ, ਇਉਂ ਪੰਜਵੇਂ ਪਾਤਸ਼ਾਹ ਜੀ ਸੋਚਦੇ ਹਨ।
ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੜ ਲਾਵੇਂਗੇ,
ਬਸ ਇਹੀ ਸੋਚਦੇ ਰਹਿੰਦੇ ਮਹਾਰਾਜ ਕਦੋਂ ਕਦੋਂ ਮੈਂ ਤੁਹਾਡੇ ਚਰਨਾਂ ਨਾਲ ਲਿਪਟਾਂਗਾ ਜਾ ਕੇ, ਕਦੋਂ ਮੈਨੂੰ ਤੁਸੀਂ ਆਪਣੇ ਗਲ ਨਾਲ ਲਾਵੋਗੇ, ਮੈਨੂੰ ਇਹ ਹੀ ਆਸ ਅੱਜ ਸੁਨੇਹਾ ਆ ਜਾਵੇ, ਅੱਜ ਸੁਨੇਹਾ ਆ ਜਾਵੇ। ਇੱਕ ਬਚਨ ਨਾ ਮਹਾਰਾਜ ਜੀ ਦਾ, ਮੰਦਰ ਚੜ ਕੇ ਪੰਥ ਨਹਾਰੋਂ ਨੈਣ ਨੀਰ ਭਰ ਆਇਓ, ਰੋਜ਼ ਧਰਮਸ਼ਾਲਾ ਦੀ ਛੱਤ ਤੇ ਚੜ ਕੇ ਅੰਮ੍ਰਿਤਸਰ ਵੱਲ ਨੂੰ ਦੇਖਦੇ ਸੀ ਕੋਈ ਸੁਨੇਹਾ ਆ ਜਾਵੇ, ਕੋਈ ਸੁਨੇਹਾ ਆ ਜਾਵੇ। ਇਸ ਤਰ੍ਹਾਂ ਦਾ ਵਿਛੋੜੇ ਵਾਲਾ ਸੀ ਮਹਾਰਾਜ ਜੀ ਦਾ ਬਣ ਗਿਆ ਕੰਮ।
ਜਾਉ ਆਵਤੇ ਸ਼ਕਤ ਨੈਸੇ,
ਕਹਿੰਦੇ ਆਪ ਮੈਂ ਚਲਿਆ ਜਾਵਾਂ, ਮਹਾਰਾਜ ਜੀ ਦਾ ਸੁਨੇਹਾ ਆਉਣ ਤੋਂ ਬਿਨਾਂ ਐਸੀ ਮੇਰੇ ਚ ਸ਼ਕਤੀ ਨਹੀਂ ਹੈਗੀ, ਕਿਉਂਕਿ ਮਹਾਰਾਜ ਨੇ ਆਖਿਆ ਸੀ ਸਾਡੇ ਹੁਕਮ ਤੋਂ ਬਿਨਾਂ ਵਾਪਸ ਨਹੀਂ ਆਉਣਾ ਹੈ।
ਪਿਤਾ ਕੇ ਬਾਕ ਨਾ ਉਲੰਘਵ ਕੈਸੇ,
ਮਹਾਰਾਜ ਜੀ ਦੇ ਬਚਨਾਂ ਦੀ ਉਲੰਘਣਾ ਕਰਨ ਦੀ ਤਾਕਤ ਹੈ ਨਹੀਂ, ਇਸ ਕਰਕੇ ਆਪਣੇ ਆਪ ਨਹੀਂ ਆ ਸਕਦੇ ਲਾਹੌਰ ਤੋਂ ਅੰਮ੍ਰਿਤਸਰ।
ਹਮਰੇ ਕਹੇ ਆਮ ਨੂੰ ਇੱਥੇ,
ਕਿਉਂਕਿ ਗੁਰੂ ਸਾਹਿਬ ਜੀ ਨੇ ਚੱਲਣ ਲੱਗਿਆ ਆਖਿਆ ਸੀ ਸਾਡੇ ਕਹਿਣ ਤੇ ਵਾਪਸ ਆਉਣਾ, ਅਸੀਂ ਸੁਨੇਹਾ ਭੇਜਾਂਗੇ ਕਰਨਗੇ ਤਾਂ
ਇਸੀ ਬਚਨ ਕੋ ਪੁਨ ਪੁਨ ਚੇਤੇ
ਇਸੇ ਬਚਨ ਨੂੰ ਵਾਰ ਵਾਰ ਚੇਤੇ ਕਰਦੇ ਜੇ ਕਿਤੇ ਏਦਾਂ ਨਾ ਮਹਾਰਾਜ ਨੇ ਆਖਿਆ ਹੁੰਦਾ ਫਿਰ ਤਾਂ ਦੌੜ ਕੇ ਹੀ ਮੈਂ ਚੱਲਿਆ ਜਾਂਦਾ ਹੁਣ ਜਿੰਨੀ ਦੇਰ ਮਹਾਰਾਜ ਆਗਿਆ ਨੀ ਕਰਦੇ ਮੈਂ ਜਾ ਨੀ ਸਕਦਾ
ਜਥਾ ਪਿੰਜਰੇ ਪੰਖੀ ਪਾਇਓ
ਕਹਿੰਦੇ ਜਿਵੇਂ ਪਿੰਜਰੇ ਵਿੱਚ ਕਿਸੇ ਪੰਛੀ ਨੂੰ ਪਾਇਆ ਹੋਵੇ
ਤਿਮ ਆਏ ਸਮੇਂ ਫਸ ਨਹੀਂ ਆਇਓ
ਕਹਿੰਦੇ ਬਸ ਮੈਂ ਉਸੇ ਤਰ੍ਹਾਂ ਆਗਿਆ ਦੇ ਪਿੰਜਰੇ ਵਿੱਚ ਕੈਦ ਹਾਂ ਆਪਣੇ ਆਪ ਨੀ ਜਾ ਸਕਦਾ ਮੈਂ ਮਹਾਰਾਜ ਜੀ ਵੱਲ ਨੂੰ
ਦੀਰਘ ਸਵਾਸ ਲੇ ਤਾਂ ਬਹੁ ਬਾਰੇ
ਕਹਿੰਦੇ ਠੰਡੇ ਠੰਡੇ ਤੇ ਲੰਮੇ ਲੰਮੇ ਸਾਹ ਹੌਕੇ ਲੈਂਦੇ ਨੇ ਵਾਰ ਵਾਰ
ਕਹੋ ਕਰਿਓ ਸਦਨ ਤੇ ਨਿਆਰੇ
ਇਹੀ ਆਖੀ ਜਾਂਦੇ ਮਹਾਰਾਜ ਨੇ ਮੈਨੂੰ ਘਰ ਤੋਂ ਦੂਰ ਭੇਜ ਦਿੱਤਾ ਆਪਣੇ ਚਰਨਾਂ ਤੋਂ ਕਿਸ ਵੇਲੇ ਜਾ ਕੇ ਦਰਸ਼ਨ ਕਰਾਂਗਾ
ਕਬ ਗਾਵਤ ਗਦ ਗਦ ਸੁਰ ਹੋਵਤ
ਕਹਿੰਦੇ ਕਦੇ ਮਹਾਰਾਜ ਜੀ ਦੇ ਗੁਣ ਗਾਉਣ ਲੱਗ ਪੈਂਦੇ ਨੇ ਬਹੁਤ ਪ੍ਰੇਮ ਵਿੱਚ ਆਣ ਕੇ
ਪਿਤਾ ਪਰਮ ਪ੍ਰੇ ਨਿਕਟ ਨਾ ਜੋਵਤ
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਉਹਨਾਂ ਦੀ ਜਿੰਦ ਜਾਨ ਵੀ ਨੇ ਉਹਨਾਂ ਨੂੰ ਨੇੜੇ ਨੀ ਦੇਖਦੇ ਦਰਸ਼ਨ ਹੋ ਨੀ ਰਹੇ ਪ੍ਰਤੱਖ ਰੂਪ ਵਿੱਚ ਇਸ ਕਰਕੇ ਜੀ
ਕਬ ਸੰਗਤ ਮੈਂ ਗੁਰ ਗੁਣ ਕਹੈ
ਕਦੇ ਕਦੇ ਫਿਰ ਸੰਗਤ ਵਿੱਚ ਮਹਾਰਾਜ ਜੀ ਦੇ ਬਹੁਤੇ ਜ਼ਿਆਦਾ ਗੁਣ ਗੁਣ ਗਾਉਂਦੇ ਹਨ ਲੰਮਾ ਸਮਾਂ ਸੰਗਤ ਚੱਲ ਪੈਂਦੀ ਜੀ
ਕਮਲ ਬਲੋਚਨ ਤੇ ਜਲ ਬਹੈ
ਜਦੋਂ ਚੌਥੇ ਪਾਤਸ਼ਾਹ ਜੀ ਦੀ ਗੱਲ ਸ਼ੁਰੂ ਕਰਦੇ ਮਹਾਰਾਜ ਜੀ ਦੇ ਕਮਲ ਸਰੀਖੇ ਨੇਤਰਾਂ ਤੋਂ ਪਾਣੀ ਵਗਣ ਲੱਗ ਪੈਂਦਾ ਹੈ
ਇਸ ਪ੍ਰਕਾਰ ਚਤ ਰਹੇ ਲਾਹੌਰ
ਇਸ ਤਰੀਕੇ ਨਾਲ ਹੁਣ ਲਾਹੌਰ ਸਮਾਂ ਲੰਘ ਰਿਹਾ ਪੰਜਵੇਂ ਪਾਤਸ਼ਾਹ ਜੀ ਦਾ ਜੀ
ਨਿਤ ਸਿਮਰਤ ਸੋਢੀ ਸਿਰਮ
ਰੋਜ਼ ਸੋਢੀਆਂ ਦੇ ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚੇਤੇ ਕਰਦੇ ਪੰਜਵੇਂ ਪਾਤਸ਼ਾਹ
ਸਿਰੇ ਬਹੁਤੇ ਵਿਆਕੁਲ ਬਣ
ਕਹਿੰਦੇ ਨੇ ਹੁਣ ਕਿਉਂ ਕਿਉਂਕਿ ਮਨ ਵਿਆਕਲ ਹੁੰਦਾ ਦਰਸ਼ਨਾਂ ਤੋਂ ਬਿਨਾਂ ਜੀ
ਪਾਏ ਕਹਾਂ ਸੁਖ ਮਿਲਵੇ ਬਿਨ
ਹੁਣ ਮਿਲੇ ਬਿਨਾਂ ਕਿਵੇਂ ਸੁਖ ਪ੍ਰਾਪਤ ਹੋਵੇ ਮਹਾਰਾਜ ਜੀ ਦੇ ਦਰਸ਼ਨ ਹੁਣ ਹੋ ਨੀ ਰਹੇ ਤੇ ਹਿਰਦੇ ਨੂੰ ਸਾਧ ਸੰਗਤ ਜੀ ਉਹ ਆਨੰਦ ਨੀ ਆ ਰਿਹਾ ਜਿਹੜਾ ਦਰਸ਼ਨ ਕੀਤਿਆਂ ਰੋਜ਼ ਆਉਂਦਾ ਸੀ ਜਿਹਨੂੰ ਦਰਸ਼ਨਾਂ ਦੀ ਪਿਆਸ ਹੁੰਦੀ ਨਾ ਜੀ ਉਹਨੂੰ ਪਤਾ ਹੁੰਦਾ ਮਹਾਰਾਜ ਜੀ ਦੇ ਬਚਨ ਉਹ ਕਹਿੰਦੇ ਨੇ ਸਮੁੰਦ ਸਾਗਰ ਹੋਵੇ ਅਤ ਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਕਹਿੰਦੇ ਖਾਰਾ ਸਮੁੰਦਰ ਵੀ ਲੰਘਣਾ ਪਵੇ ਜਿਸ ਨੂੰ ਦਰਸ਼ਨਾਂ ਦੀ ਪਿਆਸ ਹੋਵੇ ਇਹਨੇ ਜਾਣਾ ਹੀ ਜਾਣਾ ਦਰਸ਼ਨ ਕਰਨ ਵਾਸਤੇ ਬਲਕਿ ਇਹ ਵੀ ਨੇ ਪਾਲਾ ਕੱਕਰ ਵਰਸ ਵਰਸੈ ਪੀ ਗੁਰ ਦੇਖਣ ਜਾਈ ਕਹਿੰਦੇ ਪਾਲਾ ਹੋਵੇ ਕੋਰਾ ਪਿਆ ਹੋਵੇ ਸਨੋਹ ਪੈਂਦੀ ਹੋਵੇ ਬਰਫ਼ ਵਰਸਦੀ ਹੋਵੇ ਤਾਂ ਵੀ ਦਰਸ਼ਨਾਂ ਵਾਲੇ ਨੇ ਤੇ ਦਰਸ਼ਨ ਕਰਨ ਜਾਣਾ ਹੀ ਆ ਨਾ ਪਰ ਜਿਹਨੂੰ ਦਰਸ਼ਨਾਂ ਦੀ ਪਿਆਸ ਹੋਵੇ ਜਿਸ ਦੇ ਮਨ ਵਿੱਚ ਸਾਧ ਸੰਗਤ ਜੀ ਆਪਾਂ ਮਹਾਰਾਜ ਦੇ ਬਚਨ ਪੜ੍ਹਦੇ ਸੁਖਣੀ ਸਾਹਿਬ ਚੋਂ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾਂ ਕੀ ਸੇਵਾ ਲੱਗ ਜੋ ਸਾਰੀ ਪੌੜੀ ਤੁਸੀਂ ਪੜ੍ਹ ਲਓ ਤੇ ਮਹਾਰਾਜ ਅਖੀਰ ਤੇ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਜਿਸ ਗੁਰਮੁਖ ਨੂੰ ਦਰਸ਼ਨਾਂ ਦੀ ਪਿਆਸ ਹੁੰਦੀ ਹਜ਼ੂਰ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖ ਵਸੀ ਤੇ ਉਹਦੇ ਤੋਂ ਬਲਹਾਰ ਜਾਣ ਨੂੰ ਤਿਆਰ ਹੈ ਜਿਸ ਦੇ ਮਨ ਵਿੱਚ ਇੰਨੀ ਖਿੱਚ ਇੰਨੀ ਸ਼ਰਧਾ ਹੋਵੇ ਮਹਾਰਾਜ ਜੀ ਦੇ ਦਰਸ਼ਨਾਂ ਦੀ
ਇਤ ਸਤਿਗੁਰ ਕਬ ਗੋਇੰਦਵਾਲ
ਇੱਧਰ ਸੱਚੇ ਪਾਤਸ਼ਾਹ ਕਦੇ ਕਦੇ ਚੱਕ ਗੁਰੂ ਕੇ ਤੋਂ ਗੋਇੰਦਵਾਲ ਚਲੇ ਜਾਂਦੇ ਹਨ
ਬਸੇ ਸੰਗਤਾਂ ਸੰਗ
ਵੱਡੀ ਗਿਣਤੀ ਵਿੱਚ ਸੰਗਤਾਂ ਰੋਜ਼ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੀਆਂ ਤੇ ਕੁਝ ਪੱਕੇ ਹੀ ਵਸਦੇ ਮਹਾਰਾਜ ਜੀ ਦੇ ਚਰਨਾਂ ਚ
ਸੁਧਾ ਸਰੋਵਰ ਕਬ ਹੋ ਰਹੇ
ਤੇ ਕਦੇ ਕਦੇ ਆਣ ਕੇ ਸਰੋਵਰ ਦੀ ਸੇਵਾ ਕਰਵਾਉਂਦੇ ਨੇ ਕਦੇ ਗੋਇੰਦਵਾਲ ਚਲੇ ਜਾਂਦੇ ਕੁਝ ਮਹੀਨੇ ਅੰਮ੍ਰਿਤਸਰ ਆਣ ਕੇ ਸੇਵਾ ਕਰਵਾਉਂਦੇ ਹਨ
ਬਹੁ ਸਿੱਖਣ ਕੇ ਦੁਰਮਤ
ਵੱਡੀ ਗਿਣਤੀ ਵਿੱਚ ਸਿੱਖ ਆਉਂਦੇ ਨੇ ਜਿਨ੍ਹਾਂ ਦੀ ਖੋਟੀ ਮਤ ਦੂਰ ਹੁੰਦੀ ਮਹਾਰਾਜ ਜੀ ਦੇ ਦਰੋਂ ਬਖਸ਼ਾਂ ਹੁੰਦੀਆਂ ਨੇ ਇਉਂ ਇੱਧਰ ਚੌਥੇ ਪਾਤਸ਼ਾਹ ਜੀ ਉੱਧਰ ਲਾਹੌਰ ਵਿੱਚ ਪੰਜਵੇਂ ਪਾਤਸ਼ਾਹ ਜੀ ਸਮਾਂ ਬਤੀਤ ਹੋ ਰਿਹਾ ਜੀ ਇੱਥੇ ਸਮਾਂ ਸੰਪੂਰਨ ਹੋਇਆ ਸਾਧ ਸੰਗਤ ਜੀ ਇੱਥੋਂ ਅੱਗੇ ਕੱਲ੍ਹ ਸ਼ਾਮ ਨੂੰ ਆਪਾਂ ਸੋ ਕੱਲ੍ਹ ਸ਼ਾਮ ਨੂੰ ਸੰਗਰਾਂਦ ਹੈ ਤੇ ਮਹੀਨੇ ਦੀ ਕਥਾ ਹੋਵੇਗੀ ਜੋ ਇੱਥੇ ਮਰਿਆਦਾ ਚੱਲਦੀ ਪਈ ਇਸ ਪਵਿੱਤਰ ਸਥਾਨ ਤੇ ਪਰਸੋਂ ਆਪਾਂ ਇੱਥੋਂ ਇਹ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਕਰਾਂਗੇ ਪਰ ਕੱਲ੍ਹ ਨੂੰ ਭਾਦਰੋਂ ਦੇ ਮਹੀਨੇ ਦੀ ਪ੍ਰਾਰੰਭਤਾ ਜੀ ਉਹ ਭਾਦਰੋਂ ਦੇ ਮਹੀਨੇ ਦਾ ਜੋ ਉਪਦੇਸ਼ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਬਖਸ਼ਦੇ ਨੇ ਉਸ ਦੀ ਵਿਚਾਰ ਆਪਾਂ ਸਾਰੇ ਜਾਣੇ ਕਰਾਂਗੇ ਲਾਹਾ ਪ੍ਰਾਪਤ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਤੁਹਾਡੀ ਮੇਰੀ ਸਭ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ ਗੁਰੂ ਵਾਲੇ ਬਣ ਕੇ ਆਪਾਂ ਗੁਰੂ ਗੁਰੂ ਕਰਿਆ ਕਰੀਏ ਮਹਾਰਾਜ ਜੀ ਨੇ ਬਹੁਤ ਬਖਸ਼ਾਂ ਕੀਤੀਆਂ ਆਪਾਂ ਇੱਥੇ ਦੇਖੋ ਆਏ ਹਾਂ ਫਿਰ ਜਿਸ ਨੂੰ ਸਿਰ ਤੇ ਛੱਤ ਤੇ ਪ੍ਰਸ਼ਾਦਾ ਛਕਣ ਲਈ ਦਿੱਤਾ ਨਾ ਜੀ ਉਹਦੇ ਵਾਸਤੇ ਅਗਲਾ ਕੰਮ ਫਿਰ ਗੁਰੂ ਵਾਲਾ ਬਣ ਕੇ ਗੁਰੂ ਗੁਰੂ ਕਰਨਾ ਹੀ ਰਹਿ ਜਾਂਦਾ ਜਨਮ ਵੀ ਸਫਲਾ ਹੋ ਜਾਵੇ ਸੋ ਸਤਿਗੁਰੂ ਜੀ ਰਹਿਮਤ ਕਰਨ ਆਪਾਂ ਨੂੰ ਸਭ ਨੂੰ ਦਰਸ਼ਨ ਸੰਗਤ ਸੇਵਾ ਨਿਤਨੇਮ ਦੀ ਦਾਤ ਬਖਸ਼ਣ ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ
ਸੁਧਾ ਸਰੋਵਰ ਕਬ ਹੋ ਰਹੇ ਬਹੁ ਸਿੱਖਣ ਕੇ ਦੁਰਮਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ